ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ ਵਿੱਚ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। 51ਵਾਂ ਸ਼ਬਦ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ। ਸ੍ਰੀ ਰਾਗ ਮਹੱਲਾ ਤੀਜਾ। ਕਾਇਆ ਸਾਧੈ ਉਰਧ ਤਪ ਕਰੈ ਵਿੱਚੋਂ ਹਉਮੈ ਨਾ ਜਾਏ। ਸ੍ਰੀ ਰਾਗ ਤੀਸਰੇ ਪਾਤਸ਼ਾਹ ਫਰਮਾਉਂਦੇ ਨੇ, ਰਹਾਉ ਦੀਆਂ ਪੰਗਤੀਆਂ ਵਿੱਚ ਸ਼ਬਦ ਦਾ ਮੁੱਖ ਪ੍ਰਯੋਜਨ ਹੈ, ਸੁਣ ਮਨ ਮੇਰੇ ਭੱਜ ਸਤਿਗੁਰ ਸਰਣਾ। ਇਹ ਮੇਰਿਆ ਮਨਾ ਇਉਂ ਸੁਣ ਉਪਦੇਸ਼ ਗੁਰੂ ਦਾ। ਉਪਦੇਸ਼ ਸੁਣ ਕੇ ਸਤਿਗੁਰ ਦੀ ਸ਼ਰਨ ਵਿੱਚ ਪੈ ਕੇ ਪਰਮਾਤਮਾ ਦਾ ਭਜਨ ਕਰ। ਜਿਵੇਂ ਕਹਿੰਦੇ, ਬਸ ਭੱਜ ਕੇ ਜਾ ਕੇ ਸ਼ਰਨ ਵਿੱਚ ਪੈ ਜਾ, ਹੋਰ ਕੋਈ ਚਾਰਾ ਨਹੀਂ। ਗੁਰਪ੍ਰਸਾਦੀ ਛੁੱਟੀਆ ਬਿਖ ਭਵਜਲ ਸ਼ਬਦ ਗੁਰ ਤਰਨਾ ਰਹਾਉ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਗੁਰਾਂ ਦੀ ਕਿਰਪਾ ਨਾਲ ਹੀ ਬਚੀਦਾ, ਜੇ ਬਚੀਦਾ ਗੁਰਾਂ ਦੇ ਉਪਦੇਸ਼ ਕਰਕੇ ਇਹ ਵਿਆਹ ਰੂਪ ਸੰਸਾਰ ਸਮੁੰਦਰ ਤੋਂ ਜੀਵ ਦਾ ਤਰਨਾ ਹੁੰਦਾ। ਜੇ ਉਪਦੇਸ਼ ਦੇ ਵਿੱਚ ਵਿੱਚ ਹੀ ਰਹੇ, ਸਮੁੰਦਰ ਦੇ ਵਿੱਚ ਜਾ ਕੇ ਜੇ ਸਮੁੰਦਰੀ ਜਹਾਜ਼ ਦੇ ਵਿੱਚੋਂ ਕਿਤੇ ਬਾਹਰ ਨਿਕਲ ਕੇ ਡਿੱਗ ਪਵੇ ਸਮੁੰਦਰ ਵਿੱਚ, ਫਿਰ ਡੁੱਬਣਾ ਹੀ ਹੁੰਦਾ। ਕਿੰਨੀ ਔਖਿਆਈ ਤੰਗੀ ਹੋਵੇ, ਜਹਾਜ਼ ਦੇ ਵਿੱਚ ਵਿੱਚ ਹੀ ਰਹੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਆਪਾਂ ਨੂੰ ਚਾਹੀਦਾ ਕਿ ਆਪਾਂ ਉਪਦੇਸ਼ ਦੇ ਦਾਇਰੇ ਦੇ ਵਿੱਚ ਵਿੱਚ ਹੀ ਰਹੀਏ, ਕਿਉਂਕਿ ਜਦੋਂ ਗੁਰੂ ਸਾਹਿਬ ਦੀ ਸਿਆਣਪ ਬੁੱਧੀ ਮਤ ਗੁਰਮਤ ਆਪਾਂ ਲੈਂਦੇ ਹਾਂ, ਉਦੋਂ ਤਾਂ ਆਪਾਂ ਨੂੰ ਦਾਇਰੇ ਵਿੱਚ ਰਹਿ ਕੇ ਤਰਨ ਦਾ ਬਹੁਤ ਸੌਖਾ ਢੰਗ ਤਰੀਕਾ ਮਿਲ ਜਾਂਦਾ। ਜਦੋਂ ਆਪਾਂ ਕਿਸੇ ਹੋਰ ਦੇ ਆਖੇ ਲੱਗ ਕੇ ਆਪਣੀ ਮਤ ਨੂੰ ਇੱਕ ਮਤ ਵਿੱਚ ਬਦਲ ਕੇ ਦੂਜੇ ਪਾਸੇ ਲੱਗ ਜਾਂਦੇ ਹਾਂ, ਉਦੋਂ ਤਰਨਾ ਬਹੁਤ ਔਖਾ ਹੁੰਦਾ। ਦੁਨੀਆ ਵਿੱਚ ਕੋਈ ਵੀ ਬੰਦਾ ਆਪਾਂ ਨੂੰ ਹੁਣ ਕਹਿ ਦੇਵੇ ਕਿ ਰੱਬ ਨਾਮ ਜਪਣ ਨਾਲ ਨਹੀਂ ਮਿਲਦਾ, ਸਤਿਗੁਰੂ ਕਹਿੰਦੇ ਹੋਰ ਜਿੰਨੇ ਸਾਧਨ ਬੰਦਿਆਂ ਦੇ ਬਣਾਏ ਹੋਏ ਨੇ, ਕਿਹੜੇ ਕਿਹੜੇ ਸਾਧਨ ਜਿਨ੍ਹਾਂ ਕਰਕੇ ਇਨਸਾਨ ਤਰ ਨਹੀਂ ਸਕਿਆ ਪਿਛਲੇ ਯੁੱਗਾਂ ਵਿੱਚ। ਕਾਇਆ ਸਾਧੈ ਉਰਧ ਤਪ ਕਰੈ, ਚਾਹੇ ਕਿੰਨੇ ਕਠਿਨ ਔਖੇ ਜਿਹੜੇ ਜਪ ਤਪ ਸੰਜਮ ਨੇ, ਸਾਧਨ ਕਰਕੇ ਕਾਇਆ ਸਰੀਰ ਨੂੰ ਜਿਹੜਾ ਸਾਧ ਲਵੇ, ਖਿੱਚ ਖਿੱਚ ਕੇ ਸਰੀਰ ਨੂੰ ਬਿਲਕੁਲ ਹੱਡੀਆਂ ਨਿਕਲ ਆਉਣ, ਪਤਲਾ ਹੋ ਜਾਵੇ, ਕਾਇਆ ਨੂੰ ਸਾਧਦਾ ਹੀ ਰਹੇ, ਨੇਤੀ ਧੋਤੀ ਕਰਮ ਕਰਕੇ, 5-5 ਕਿਲੋ ਪਾਣੀ ਕੋਸਾ ਜਿਹਾ ਕਰਕੇ ਲੂਣ ਵਾਲਾ ਉਹ ਪੀ ਲੈਂਦੇ ਨੇ, ਬਾਹਰ ਕੱਢ ਦਿੰਦੇ ਨੇ, ਪੱਟੀ ਜੀ ਦਾ ਸਾਧਨ ਕਰਦੇ ਨੇ, ਇੱਕ ਨੱਕ ਰਾਹੀਂ ਪਾਣੀ ਬਾਹਰ ਕੱਢ ਦੇਣੇ, ਨੇਤੀ ਧੋਤੀ ਕਹਿੰਦੇ ਨੇ। ਸਰੀਰ ਦੀ ਸਾਧਨਾ ਕਰਨੀ, ਸਰੀਰ ਦੀ ਸਾਧਨਾ ਕਰਕੇ ਫਿਰ ਉਹ ਲੋਕ ਜਿਹੜੇ ਨੇ ਤਪ ਕਰਦੇ ਨੇ, ਸਿਰ ਹੇਠਾਂ ਕਰ ਲੈਣਾ, ਉੱਠੇ ਲਟਕ ਜਾਣਾ, ਉਰਧ ਤਪ ਕਰੈ, ਬਾਹਾਂ ਉਰਧ ਕਰਨੀਆਂ, ਉੱਚੀਆਂ ਬਾਹਾਂ ਕਰਕੇ ਤਪ ਕਰੇ। ਇਹ ਜਿਹੜੇ ਕਰਮ ਜਾਂ ਸਾਧਨਾ ਕਰਨ ਨਾਲ ਮਨ ਦੇ ਵਿੱਚੋਂ ਹਉਮੈ ਦੀ ਮੈਲ ਨਹੀਂ ਜਾਂਦੀ ਇਨਸਾਨ ਦੇ, ਕਿਉਂਕਿ ਦੇਖਣ ਵਾਲੀ ਗੱਲ ਇਹ ਹੈ ਕਿ ਜਿੰਨਾ ਵੀ ਇਨਸਾਨ ਔਗੁਣਾਂ ਦਾ ਭਰਿਆ ਹੋਵੇ ਉਨੀ ਉਹਦੇ ਵਿੱਚ ਹਉਮੈ ਜ਼ਿਆਦਾ ਹੁੰਦੀ ਹੈ, ਅਤੇ ਜਿੰਨੀ ਸਤਿਗੁਰੂ ਦੇ ਅੰਦਰ ਗੁਣ ਨੇ, ਸ਼ੁਭ ਗੁਣ ਨੇ ਸਤਿਗੁਰਾਂ ਦੇ ਅੰਦਰ, ਸਤਿਗੁਰੂ ਜੀ ਦੇ ਅੰਦਰ ਸਭ ਤੋਂ ਵੱਧ ਨਿਮਰਤਾ ਹੈ। ਤਿੰਨਾਂ ਲੋਕਾਂ ਵਿੱਚ ਇੰਨੀ ਨਿਮਰਤਾ ਕਿਤੇ ਵੀ ਨਹੀਂ ਮਿਲਣੀ ਜਿੰਨੀ ਸਤਿਗੁਰੂ ਦੇ ਵਿੱਚ ਨਿਮਰਤਾ ਹੈ। ਆਪਾਂ ਕਿੰਨੇ ਔਗੁਣਾਂ ਦੇ ਭਰੇ ਹਾਂ ਵੇਖ ਲਓ, ਪਰ ਸਤਿਗੁਰੂ ਕਹਿੰਦੇ ਸੰਗਤ ਵੱਡੀ ਹੈ। ਸਤਿਗੁਰੂ ਕਦੇ ਸਿੱਖਾਂ ਦਾ ਇੰਨਾ ਸਤਿਕਾਰ ਕਰਦੇ ਨੇ, ਸਿੰਘਾਂ ਦਾ ਕਰਦੇ ਨੇ, ਕਈ ਵਾਰ ਤਾਂ ਆਪ ਨੂੰ ਵੀ ਇੰਨੀ ਸ਼ਰਮ ਆਉਂਦੀ ਵੀ ਆਪਾਂ ਦੇਖੋ ਇੰਨੀ ਔਗੁਣਾਂ ਦੇ ਭਰੇ ਹਾਂ, ਫਿਰ ਵੀ ਆਪਾਂ ਕਿੰਨੇ ਹਉਮੈ ਦੇ ਵਾਕ ਕਰਦੇ, ਹਉਮੈ ਬੋਲੀ ਜਾਂਦੇ, ਹਉਮੈ ਦੇ ਭਜਨ ਕਰਦੇ। ਸਤਿਗੁਰੂ ਇੰਨਾ ਕੁਛ ਕਰਨ ਤੋਂ ਬਾਅਦ ਵੀ ਕਹਿੰਦੇ ਨੇ ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਆਪੇ ਤਰਸ ਪਏ ਹੋਈ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋਰ ਪਰੇ। ਇਹ ਜਿਹੜੀ ਸਤਿਗੁਰੂ ਮਹਾਰਾਜ ਤੋਂ ਆਪਾਂ ਨੇ ਇੱਕ ਵੱਡੀ ਚੀਜ਼ ਲੈਣੀ ਸੀ, ਕਿੱਥੇ ਇੰਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੈ ਕੇ ਇੱਕ ਓਂਕਾਰ ਤੋਂ 18-10-20 ਤੱਕ ਇੱਕ ਵੀ ਕੋਈ ਔਗਣ ਨਹੀਂ ਕੱਢ ਸਕਦਾ। ਗੁਣਾਂ ਦਾ ਸਮੁੰਦਰ ਹੈ ਸਤਿਗੁਰੂ, ਫੇਰ ਵੀ ਗੁਰਾਂ ਵਿੱਚ ਇੰਨੀ ਨਿਮਰਤਾ। ਇੱਕ ਪਾਸੇ ਸਾਡੇ ਸਰੀਰ ਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਔਗਣੀ ਔਗਣ ਭਰੇ ਹੋਏ ਨੇ, ਹਮ ਔਗਣ ਭਰੇ ਇੱਕ ਗੁਣ ਨਾਹੀਂ। ਸਾਡੇ ਅੰਦਰ ਅਤੀ ਬਹੁਤ ਉੱਚੀ ਹਉਮੈ ਹੀ ਹਉਮੈ ਭਰੀ ਹੋਈ ਹੈ, ਹੁਣ ਸਤਿਗੁਰੂ ਮਹਾਰਾਜ ਕਹਿੰਦੇ ਪਿਆਰਿਓ ਮੇਰੇ ਕੋਲੋਂ ਸਿੱਖ ਲਓ, ਕਹਿੰਦੇ ਸਤਿਗੁਰੂ ਕਹਿੰਦੇ ਤੁਸੀਂ ਮੈਥੋਂ ਸਿੱਖੋ, ਸਾਡੇ ਅੰਦਰ ਕਿੰਨੀ ਨਿਮਰਤਾ, ਗੁਰਾਂ ਦੇ ਇਤਿਹਾਸ ਨੂੰ ਸੁਣ ਕੇ, ਗੁਰਾਂ ਦੀਆਂ ਸਾਖੀਆਂ ਸੁਣ ਕੇ ਆਪਣੇ ਅੰਦਰ ਆਪਾਂ ਨਿਮਰਤਾ ਨੂੰ ਪੈਦਾ ਕਰੀਏ। ਅਧਿਆਤਮ ਕਰਮ ਜੇ ਕਰੇ ਨਾਮ ਨਾ ਕਭੀ ਪਾਏ। ਅਧਿਆਤਮ ਕਰਮ, ਤਿੰਨ ਆਤਮਾ ਨੇ, ਇੱਕ ਤਾਂ ਗੌਣ ਆਤਮਾ, ਇੱਕ ਹੈਗੀ ਹੈ ਮਿਥਿਆ ਆਤਮਾ, ਇੱਕ ਹੈਗੀ ਮੁੱਖ ਆਤਮਾ। ਗੌਣ ਆਤਮਾ ਤਾਂ ਆਪਣੇ ਸੰਬੰਧੀ ਸਾਰੇ ਜਿਹੜੇ ਨੇ, ਗੌਣ ਆਤਮਾ ਹੈ। ਮਿਥਿਆ ਆਤਮਾ ਸਾਡਾ ਸਰੀਰ ਹੈ, ਮੁੱਖ ਆਤਮਾ ਸਾਡੇ ਸਰੀਰ ਦੇ ਅੰਦਰ ਸਾਖੀ ਚੇਤਨ ਜੋ ਬ੍ਰਹਮ ਹੈ। ਜਿਹੜੇ ਬੰਦੇ ਗੌਣ ਆਤਮਾ ਜਾਂ ਮਿਥਿਆ ਵਾਸਤੇ ਕਰਮ ਕਰਦੇ ਨੇ ਉਹ ਪੁਰਸ਼ ਨਾਮ ਨੂੰ ਪ੍ਰਾਪਤ ਨਹੀਂ ਕਰ ਸਕਦੇ, ਇਹਨੂੰ ਕਹਿੰਦੇ ਅਧਿਆਤਮ ਕਰਮ ਕਰਨਾ। ਰਿਸ਼ਤੇਦਾਰਾਂ ਸੰਬੰਧੀਆਂ ਲਈ ਜਿਹੜਾ ਕੰਮ ਕਰਨਾ ਜਾਂ ਆਪਣੇ ਸਰੀਰ ਵਾਸਤੇ ਜਿਹੜਾ ਕਰਮ ਕਰਨਾ, ਇਹਦੇ ਨਾਲ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਨਾਮ ਦੀ ਪ੍ਰਾਪਤੀ ਹੁੰਦੀ ਆਪਾਂ ਅੰਤਰਾਤਮੇ ਜਾਣਾ ਆਪਣੇ, ਕਿਉਂਕਿ ਅੱਜ ਦੇ ਯੁੱਗ ਵਿੱਚ ਦੇਖਿਆ ਜਾਵੇ ਤਾਂ ਸਾਰੇ ਲੋਕ ਸਰੀਰ ਦੇ ਨਾਲ ਜ਼ਿਆਦਾ ਜੁੜੇ ਹੋਏ ਨੇ, ਰਿਸ਼ਤੇਦਾਰ ਨਾਲ ਜ਼ਿਆਦਾ ਜੁੜੇ ਹੋਏ ਨੇ, ਸੰਬੰਧੀਆਂ ਨਾਲ ਜ਼ਿਆਦਾ ਜੁੜੇ ਹੋਏ ਨੇ, ਦੋਸਤਾਂ ਨਾਲ ਜ਼ਿਆਦਾ ਜੁੜੇ ਹੋਏ ਨੇ। ਸਤਿਗੁਰੂ ਨੇ ਜਿਹੜੀ ਸਾਨੂੰ ਬਹੁਤ ਬਰੀਕੀ ਦੀ ਇੱਕ ਚੀਜ਼ ਸਮਝਾਈ ਸੀ ਉਹ ਸੀ, ਸਰੀਰ ਨੂੰ ਛੱਡ ਕੇ ਆਤਮਕ ਤੌਰ ਤੇ ਆਪਾਂ ਜ਼ਿੰਦਗੀ ਨੂੰ ਜਿਉਣਾ ਸੀ। ਪਰ ਆਤਮਕ ਤੌਰ ਤੇ ਜ਼ਿੰਦਗੀ ਜਿਉਣ ਦੀ ਬਜਾਏ ਸਾਰੇ ਜਾਣੇ ਜਿਹੜੀ ਹੈ ਜ਼ਿੰਦਗੀ ਦੂਸਰੇ ਪੱਖ ਦੀ ਜਿਉਂ ਜਾਂਦੇ ਨੇ। ਮਹਾਰਾਜ ਫਿਰ ਸਾਨੂੰ ਕਿਰਪਾ ਕਰਕੇ ਦੱਸੋ ਅਸੀਂ ਕੀ ਕਰੀਏ। ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ। ਕਹਿੰਦੇ ਗੁਰੂ ਸਾਹਿਬ ਦੇ ਉਪਦੇਸ਼ ਕਰਕੇ ਜਿਹੜਾ ਨਾ ਜੀਵਤ ਭਾਵ ਤੋਂ ਮਰ ਜਾਵੇ। ਜੀਵਤ ਭਾਵ, ਗੁਰ ਕੈ ਸ਼ਬਦ ਜੀਵਤ ਮਰੈ, ਇਹ ਜਿਹੜਾ ਸਮਝਣਾ ਕਿ ਮੈਂ ਫਲਾਨਾ ਹਾਂ, ਮੇਰੀ ਫਲਾਨੀ ਜਾਤ ਹੈ, ਫਲਾਨਾ ਮੇਰਾ ਅਹੁਦਾ ਹੈ, ਫਲਾਨਾ ਮੇਰੇ ਕੋਲ ਆਹ ਹੈ, ਆਪਣੀ ਹਉਮੈ ਦਾ ਤਿਆਗ ਕਰਨਾ, ਆਪਣੇ ਆਪ ਵਿੱਚ ਖਤਮ ਹੋ ਜਾਣਾ। ਅਤੇ ਫਿਰ ਸਤਿਗੁਰੂ ਕਹਿੰਦੇ ਹਰੀ ਦਾ ਨਾਮ ਹਿਰਦੇ ਚ ਆ ਕੇ ਵਸਦਾ। ਜੇ ਗੁਰਾਂ ਦੇ ਉਪਦੇਸ਼ ਕਰਕੇ ਜੀਵਤ ਭਾਵ ਤੋਂ ਮਰ ਜਾਵੇ, ਆਪਣਾ ਆਪ ਖਤਮ ਕਰਨਾ ਆਪਾਂ ਨੇ, ਤੇ ਇਹ ਦੇਖ ਲਓ ਭਾਈ ਆਪਣਾ ਆਪ ਖਤਮ ਆਪਣੇ ਵਿੱਚੋਂ ਕਿੰਨਾ ਕੁ ਹੋਇਆ, ਉਲਟਾ ਆਪਣਾ ਆਪ ਸਾਡਾ ਅੱਗੇ ਨਾਲੋਂ ਜ਼ਿਆਦਾ ਉਭਰਿਆ। ਜਦੋਂ ਆਪਾਂ ਸਾਰੀ ਦੁਨੀਆਂ ਵੱਲ ਨਿਗਾਹ ਮਾਰਦੇ ਹਾਂ ਉਹਦੇ ਵਿੱਚ ਅੱਗੇ ਨਾਲੋਂ ਕੋਈ ਹਉਮੈ ਘਟੀ ਨਹੀਂ ਹੋਈ ਆਪਣੀ, ਹਉਮੈ ਕੁਦਰਤੀ ਉਹ ਦਿਨੋ ਦਿਨ ਆਪਣੇ ਅੰਦਰ ਵੈਸੇ ਹੀ ਵੱਧਦੀ ਜਾ ਰਹੀ ਹੈ। ਨਾਲੇ ਇੰਨੇ ਔਗਣ ਨੇ ਨਾਲੇ ਹਉਮੈ। ਸੁਣ ਮਨ ਮੇਰੇ ਭੱਜ ਸਤਿਗੁਰ ਸਰਨਾ। ਮਹਾਰਾਜ ਕਹਿੰਦੇ ਮੇਰਿਆ ਮਨਾ ਉਪਦੇਸ਼ ਲੈ ਕੇ ਸੁਣ ਕੇ ਦੌੜ ਕੇ ਗੁਰਾਂ ਦੀ ਸ਼ਰਨ ਵਿੱਚ ਪੈ ਜਾ। ਗੁਰਾਂ ਦੀ ਸ਼ਰਨ ਵਿੱਚ ਪੈ ਕੇ ਭਵਜਲ ਨੂੰ ਤਰਨ ਲਈ ਭਜਨ ਕਰ। ਅੱਜ ਦੇ ਯੁੱਗ ਦੇ ਵਿੱਚ ਜੇ ਵਿਚਾਰ ਕੇ ਦੇਖਿਆ ਜਾਵੇ ਸੰਸਾਰ ਵਿੱਚ ਆਪਾਂ ਨੂੰ ਤਰਨ ਲਈ ਜਿਹੜੀ ਜ਼ਿਆਦਾ ਚੀਰ ਦੀ ਲੋੜ ਹੈ, ਹੁਣ ਇਸ ਵਕਤ ਗਿਆਨ ਦੀ ਕਮੀ ਨਹੀਂ ਦੁਨੀਆਂ 'ਚ, ਬਹੁਤ ਬੇਅੰਤ ਪੜ੍ਹਾਈਆਂ ਹੋ ਰਹੀਆਂ ਨੇ। ਜੇ ਇਸ ਵਕਤ ਸਾਡੇ ਅੰਦਰ ਸਾਰਿਆਂ ਵਿੱਚ ਇੱਕ ਕਮੀ ਹੈ ਉਹ ਹੈਗੀ ਸਿਮਰਨ ਦੀ ਕਮੀ। ਜਿੱਥੇ ਸਤਿਗੁਰੂ ਨੇ ਕਿਹਾ ਸੀ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਭਾਈ ਗੁਰਦਾਸ ਦੇ ਰਾਹੀਂ ਭਾਵੇਂ ਕਿਹਾ, ਪਰ ਬਚਨ ਇਹ ਹੈ ਕਿ ਜੇ ਆਪਾਂ ਨੇ ਇਸ ਹਉਮੈ ਦੀ ਨਿਵਿਰਤੀ ਨਾ ਕੀਤੀ, ਸਤਿਗੁਰੂ ਕਹਿੰਦੇ ਫਿਰ ਜੀਵ ਦਾ ਤਰਨਾ ਨਾ ਹੋਵੇਗਾ, ਇਹ ਮੁਸ਼ਕਲ ਬਣ ਜਾਣੀ ਆਪਣੇ ਲਈ। ਸਾਰੀਆਂ ਚੀਜ਼ਾਂ ਦਾ ਤਿਆਗ ਕਰਕੇ ਆਪਾਂ ਸਭ ਤੋਂ ਪਹਿਲਾਂ ਹਉਮੈ ਦਾ ਤਿਆਗ ਕਰਕੇ ਫਿਰ ਹੌਲੀ ਹੌਲੀ ਗੁਰਾਂ ਦੇ ਨਾਲ ਸਿਧਾਂਤਕ ਤੌਰ ਤੇ ਅੰਦਰੋਂ ਆਤਮਕ ਤੌਰ ਤੇ ਜੁੜਨਾ। ਜਿਵੇਂ ਸਤਿਗੁਰੂ ਕਹਿੰਦੇ ਨੇ 100% ਗੁਰਾਂ ਨੇ ਕੁਛ ਕਿਹਾ ਤਾਂ ਆਪਾਂ ਉਹਦੇ ਚੋਂ 1% ਵੀ ਕਮਾਈਏ। ਜੇ ਅੱਜ 1 ਕਮਾਇਆ, ਕੱਲ ਨੂੰ 2, ਪਰਸੋਂ 3, 4, ਵਧਦੇ ਵਧਦੇ ਹੌਲੀ ਹੌਲੀ ਆਪਾਂ ਗੁਰਾਂ ਦੇ ਉਪਦੇਸ਼ ਨੂੰ ਹੌਲੀ ਹੌਲੀ ਕਮਾਵਾਂਗੇ ਨਾ। ਜਿਹੜਾ ਗੁਰਾਂ ਦੇ ਉਪਦੇਸ਼ ਨੂੰ 1% ਵੀ ਕਮਾਉਂਦਾ ਹੈ, ਸਤਿਗੁਰੂ ਕਹਿੰਦੇ ਧੰਨਤਾ ਯੋਗ ਹੈ। ਚਲੋ ਸ਼ੁਰੂ ਤਾਂ ਹੋ ਗਿਆ, ਥੋੜਾ ਬਹੁਤ ਮੰਨੀ ਤਾਂ ਮੇਰੀ ਗੱਲ ਇਹਨੇ। ਜਿਹੜੇ ਬੰਦੇ ਨੇ ਅੱਗੇ ਗੱਲ ਨਹੀਂ ਮੰਨਣੀ, ਜਿਹਨੇ ਅੱਗੇ ਫਿਰ ਗੁਰਾਂ ਨੂੰ ਆਪਣੀ ਸਿਆਣਪ ਦੇਣ ਲੱਗ ਜਾਣੀ ਹੈ, ਉਹ ਬੰਦਾ ਫਿਰ ਜ਼ਿੰਦਗੀ ਸਤਿਗੁਰੂ ਕਦੇ ਕਾਮਯਾਬ ਨਹੀਂ ਹੁੰਦਾ। ਗੁਰਪ੍ਰਸਾਦੀ ਛੁੱਟੀ ਹੈ ਬਿਖ ਭਵਜਲ ਸ਼ਬਦ ਗੁਰ ਤਰਨਾ ਰਹਾਓ। ਗੁਰਾਂ ਦੀ ਕਿਰਪਾ ਨਾਲ ਹੀ ਛੁੱਟੀਦਾ, ਜਦੋਂ ਛੁੱਟੀਦਾ ਗੁਰਾਂ ਦੇ ਉਪਦੇਸ਼ ਕਰਕੇ ਜਿਹੜਾ ਵਿਆਹ ਰੂਪ ਸੰਸਾਰ ਸਮੁੰਦਰ ਹੈ ਬਿਖ ਦਾ ਭਰਿਆ ਪਿਆ, ਬਿਖ ਵਿਸ਼ੇ ਵਿਕਾਰ, ਬਿਖ ਜ਼ਹਿਰ ਵੱਤ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੇ ਸਰੀਰ ਨੂੰ ਖਰਾਬ ਕਰਦੀਆਂ, ਨਸ਼ੇ ਆਦਿਕ, ਬਿਖ ਤੰਬਾਕੂ ਆਦਿਕ, ਬਿਖ ਨਿੰਦਿਆ, ਬਿਖ ਤ੍ਰਿਸ਼ਨਾ, ਬਿਖ ਮਾਇਆ, ਇਹਦੇ ਵਿੱਚੋਂ ਤਰਨਾ ਕੋਈ ਸੌਖਾ ਨਹੀਂ। ਕਹਿੰਦੇ ਸ਼ਬਦ ਗੁਰ ਤਰਨਾ, ਸੰਸਾਰ ਸਮੁੰਦਰ ਚੋਂ ਜੇ ਤਰਨਾ ਸ਼ਬਦ ਦੇ ਆਸਰੇ ਤਰਨਾ। ਜਦੋਂ ਗੁਰੂ ਨਾਨਕ ਦੇਵ ਜੀ ਤੁਰੇ ਜਾ ਰਹੇ ਭਾਈ ਬਾਲਾ ਮਰਦਾਨਾ ਸਮੇਤ, ਅੱਗੇ ਸਮੁੰਦਰ ਆ ਗਿਆ। ਕਹਿੰਦੇ ਮਹਾਰਾਜ ਸਮੁੰਦਰ ਆ ਗਿਆ, ਰਸਤਾ ਤਾਂ ਇੱਥੇ ਖਤਮ ਹੋ ਗਿਆ ਹੁਣ। ਸਤਿਗੁਰੂ ਕਹਿੰਦੇ ਕੋਈ ਨੀ, ਵਾਹਿਗੁਰੂ ਵਾਹਿਗੁਰੂ ਕਰਦੇ ਤੁਰੇ ਆਓ, ਸਮੁੰਦਰ ਦੇ ਉੱਤੇ ਤੁਰ ਲੈਂਦੇ ਆ। ਸਤਿਗੁਰੂ ਵਾਹਿਗੁਰੂ ਵਾਹਿਗੁਰੂ ਸਾਰਿਆਂ ਨੂੰ ਕਰਾਇਆ, ਤੁਰਦੇ ਗਏ ਕਾਫੀ ਦੂਰ ਤੱਕ, ਐਂ ਤੁਰਦੇ ਗਏ ਪਾਣੀ ਉੱਤੇ। ਇਹ ਹੁਣ ਅੱਜ ਦੇ ਯੁੱਗ ਦੀ ਗੱਲ ਨਹੀਂ ਮੰਨਣ ਵਾਲੀ ਇਹ। ਹੁਣ ਜੇ ਮੈਂ ਕਹਾਂ ਮੈਂ ਨਹੀਂ ਮੰਨਦਾ ਇਸ ਗੱਲ ਨੂੰ, ਤਾਂ ਗੁਰਬਾਣੀ ਚ ਲਿਖਿਆ ਹੋਇਆ। ਤੁਸੀਂ ਕਹੋ ਅਸੀਂ ਵੀ ਇਸ ਗੱਲ ਨੂੰ ਨਹੀਂ ਮੰਨਦੇ, ਇਹ ਗੱਲ ਨਾ ਮੰਨਣ ਯੋਗ ਹੈ। ਉਹ ਇਸ ਕਰਕੇ ਵੀ ਕਿਉਂਕਿ ਆਪਣੇ ਕੋਲ ਨਾਮ ਹੀ ਹੈ ਨਹੀਂ। ਜੇ ਸੰਗਤ ਵਿੱਚ ਕੋਈ ਬੰਦਾ ਬੈਠਾ, ਉਹਦੇ ਹਿਰਦੇ ਚ ਇੱਕੋ ਓਂਕਾਰ ਵਸਿਆ ਹੋਇਆ, ਅਲੋ ਉਹ ਤੁਹਾਨੂੰ ਪਾਣੀ ਦੇ ਉੱਤੇ ਵੀ ਤੁਰ ਕੇ ਦਿਖਾ ਸਕਦਾ। ਪਰ ਜਦ ਸਾਡੇ ਹਿਰਦੇ ਚ ਨਾਮ ਹੀ ਨਹੀਂ ਵਸਿਆ ਹੋਇਆ, ਮਹਾਰਾਜ ਕਹਿੰਦੇ ਗੁਰ ਕਾ ਬਚਨ ਵਸਿਆ ਜੀ ਨਾਲੇ, ਜਲ ਨਹੀਂ ਡੁੱਬਦਾ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਲੇ। ਪ੍ਰਹਿਲਾਦ ਜੀ ਨੂੰ ਦੇਖੋ, ਉੱਤੋਂ ਸਿੱਟਿਆ ਪਹਾੜ ਤੋਂ, ਰੂਹ ਦੇ ਗੋੜੇ ਬਣ ਗਏ, ਪਾਣੀ ਵਿੱਚ ਸੁੱਟਿਆ ਡੁੱਬੇ ਹੀ ਨਹੀਂ। ਪਾਣੀ ਕਿੱਥੇ ਡੁੱਬਦਾ ਫਿਰ? ਪਾਣੀ ਪਰਮੇਸ਼ਰ ਦਾ ਨੌਕਰ ਜੋ ਹੋਇਆ, ਅੱਗ ਵਿੱਚ ਸੁੱਟਿਆ, ਅੱਗ ਨੇ ਸਾੜਿਆ ਹੀ ਨਹੀਂ। ਉਹਦੇ ਕਰਕੇ ਹੋਲੀ ਮਨਾਈ ਜਾਂਦੀ। ਪ੍ਰਹਿਲਾਦ ਜੀ ਨੂੰ ਜ਼ਹਿਰ ਦਿੱਤਾ, ਜ਼ਹਿਰ ਦਾ ਅਸਰ ਹੀ ਨਹੀਂ ਪਿਆ ਉਹਦੇ ਤੇ। ਪ੍ਰਹਿਲਾਦ ਜੀ ਨੂੰ ਤਲਵਾਰ ਨਾਲ ਕੱਟਿਆ, ਤਲਵਾਰ ਵਿੱਚ ਦੀ ਲੰਘ ਗਈ, ਤਲਵਾਰ ਨੇ ਕੱਟਿਆ ਹੀ ਨਹੀਂ। ਕੀ ਸੀਗਾ ਉਹਦੇ ਕੋਲੇ? ਉਹਦੇ ਕੋਲ ਸੀ ਮੇਰੀ ਪੱਟੀਆ ਲਿਖ ਦਿਓ ਸ੍ਰੀ ਗੋਪਾਲ। ਪ੍ਰਹਿਲਾਦ ਜੀ ਦੇ ਹਿਰਦੇ ਚ ਨਾਮ ਦਾ ਵਾਸਾ ਸੀ। ਜਿਸ ਇਨਸਾਨ ਦੇ ਹਿਰਦੇ ਚ ਨਾਮ ਦਾ ਵਾਸਾ ਹੈ, ਉਹ ਨਹੀਂ ਡੁੱਬਦਾ। ਭਗਤ ਕਬੀਰ ਜੀ ਨੂੰ ਸੰਗਲੀਆਂ ਨਾਲ ਬੰਨ ਕੇ ਸੁੱਟ ਦਿੱਤਾ ਰਾਜੇ ਨੇ, ਸੰਗਲੀਆਂ ਟੁੱਟ ਗਈਆਂ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਇਸ ਕਰਕੇ ਜਿਹੜੇ ਹੁਣ ਆਪਾਂ ਬਚਨ ਸੁਣ ਰਹੇ ਸੀ ਕਿ ਸਰਸਾ ਤੋਂ ਪਾਰ ਹੋਏ ਸੀ ਸਿੰਘ, ਬਹੁਤ ਸਾਰੇ ਰੁੜ ਗਏ ਸੀ, ਬਹੁਤੇ ਤੇ ਇਸ ਕਰਕੇ ਵੀ ਰੁੜ ਗਏ ਵੀ ਨਾਮ ਦਾ ਵਾਸਾ ਹਾਲੇ ਬਹੁਤਿਆਂ ਦੇ ਵਿੱਚ ਵੀ ਨਹੀਂ ਸੀਗਾ। ਪੂਰਨ ਪੁਰਖ ਜਿਹੜੇ 40 ਸੀ, ਚਮਕੌਰ ਦੀ ਗੜੀ ਚ ਲੜੇ, 40 ਦੇ 40 ਉਹ ਬ੍ਰਹਮ ਗਿਆਨੀ ਸੀ। ਉਹ ਇੱਕ ਸੋਚਣ ਵਾਲੀ ਵਿਚਾਰ ਵਾਲੀ ਗੱਲ ਹੁੰਦੀ ਹੈ ਕਿ ਸਿਦਕ ਉਦੋਂ ਡੋਲਦਾ ਜਦੋਂ ਹਿਰਦੇ ਚ ਨਾਮ ਦਾ ਵਾਸਾ ਨਹੀਂ। 660 ਜਾਣੇ ਨੇ ਵਿਦਾਵਾ ਦੇਤਾ ਇਸੇ ਕਰਕੇ ਹੀ ਕਿ ਹਾਲੇ ਨਾਮ ਦਾ ਵਾਸਾ ਨਹੀਂ। ਜੇ ਨਾਮ ਦਾ ਵਾਸਾ ਹੁੰਦਾ ਜਵਾਬ ਨਾ ਦਿੰਦੇ। ਨਾਮ ਦੇ ਹਿਰਦੇ ਚ ਵਸਣ ਕਰਕੇ ਸਿੱਖ ਮਰਨੋਂ ਡਰਦਾ ਹੀ ਨਹੀਂ, ਕਿਉਂਕਿ ਉਹਨੂੰ ਪਤਾ ਮਰਨਾ ਜੰਮਣਾ ਵਾਹਿਗੁਰੂ ਦੇ ਹੱਥ ਵਸ ਹੀ ਹੈ, ਤੇ ਬੰਦਾ ਕੋਈ ਮੈਨੂੰ ਮਾਰ ਹੀ ਨਹੀਂ ਸਕਦਾ, ਪਾਣੀ ਮੈਨੂੰ ਡੋਬ ਨਹੀਂ ਸਕਦਾ। ਭਾਈ ਵਿਧੀ ਚੰਦ ਇਸੇ ਕਰਕੇ ਤਾਂ ਮੱਚਦੇ ਭੱਠ ਚ ਵੜ ਗਏ ਭੱਜ ਕੇ। ਇਧਰੋਂ ਸਤਿਗੁਰਾਂ ਨੇ ਫਿਰ ਨਾਮ ਦੇ ਆਸਰੇ ਕਰਕੇ ਤਾਂ ਕਿਹਾ ਪਾਣੀ ਲਿਆਓ, ਮੇਰੇ ਉੱਤੇ ਪਾਣੀ ਪਾਓ। ਲਿਆ ਕੇ ਭਾਈ ਵਿਧੀ ਚੰਦ ਮੱਚਦੇ ਭੱਠ ਚ ਵੜ ਗਿਆ, ਕਿਉਂਕਿ ਰੋਮ ਰੋਮ ਜਾਪ ਚੱਲਦਾ ਸੀ, ਅੱਗ ਨੇ ਸਾੜਨਾ ਹੀ ਨਹੀਂ ਸੀ ਉਹਨੂੰ। ਜਦੋਂ ਤੱਕ ਨਾਲੇ ਮੌਤ ਆਈ ਨਹੀਂ ਹੁੰਦੀ, ਉਦੋਂ ਆਪਾਂ ਨੂੰ ਕੋਈ ਕਿਤੇ ਵੀ ਸੁੱਟ ਦੇਵੇ, ਉਦੋਂ ਤੱਕ ਮੌਤ ਆਉਂਦੀ ਹੀ ਨਹੀਂ, ਕਿਉਂਕਿ ਲਿਖਿਆ ਹੀ ਨਹੀਂ ਹੋਇਆ ਪਰਮਾਤਮਾ ਨੇ ਮਰਨਾ। ਤੇ ਜਦੋਂ ਮੌਤ ਆਉਂਦੀ ਹੈ, ਉਦੋਂ ਮੰਜੇ ਤੇ ਪਿਆਈ ਬੰਦਾ ਚੜ੍ਹਾਈ ਕਰ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਿਕਾਰ। ਇਹ ਜਿਹੜੇ ਸਾਰੇ ਜੀਵ ਨੇ ਤ੍ਰਿਗੁਣ ਆਤਮਕ ਮਾਇਆ ਵੱਲ ਹੀ ਦੌੜੇ ਫਿਰਦੇ, ਰਜੋ ਤਮੋ ਸਤੋ ਵੱਲ। ਤ੍ਰਿਗੁਣ ਆਤਮਕ ਸਾਰਾ ਪਰਪੰਚ ਹੀ ਜਿਹੜਾ ਨਾ ਸੰਸਾਰ, ਇਹ ਖਤਮ ਹੋ ਜਾਣ ਵਾਲਾ ਹੈ, ਨਾਸ ਹੋ ਜਾਣ ਵਾਲਾ ਹੈ। ਜਿਵੇਂ ਅੱਜ ਹੀ ਸਾਇੰਸਦਾਨਾਂ ਨੇ ਨਵੀਂ ਚੀਜ਼ ਆ, ਹੁਣ ਫਿਰ ਉਹਨਾਂ ਦੀ ਇੱਕ ਸੂਈ ਜੀ ਹੁੰਦੀ ਆ, ਉਹ 12 ਵੱਜਣ ਚ ਉਹ ਦਿਖਾਉਂਦੇ ਨੇ ਵੀ ਹੁਣ 7 ਮਿੰਟ ਰਹਿ ਗਏ ਨੇ। ਕੋਈ ਉਹਨਾਂ ਦਾ ਸਿਸਟਮ ਜਿਹਾ ਬਣਾਇਆ ਹੋਇਆ, ਉਹ ਸਿਸਟਮ ਦੇ ਮੁਤਾਬਕ ਦੁਨੀਆ ਵਿੱਚ ਪਰਲੋਂ ਆਉਣ ਦਾ ਟਾਈਮ ਹੋਰ ਘੱਟ ਗਿਆ, ਸਾਇੰਸਦਾਨਾਂ ਨੇ ਸਿੱਧ ਕੀਤਾ। ਵੈਸੇ ਪਰਲੋਂ ਆਉਣ ਦਾ ਟਾਈਮ ਸੀ 1000 ਸਾਲ ਤੱਕ, ਉਹ ਹੁਣ ਕਹਿੰਦੇ ਨੇ, ਸਾਇੰਸ ਕਹਿੰਦੀ ਆ ਵੀ ਸਮਾਂ ਇੰਨੀ ਤਬਦੀਲੀ ਆ, ਮੌਸਮ ਵਿੱਚ ਜਿਹੜੀ ਤਬਦੀਲੀ ਆਈ ਜਾ ਰਹੀ, ਇਹਦੇ ਨਾਲ ਗਲੇਸ਼ੀਅਰ ਪਿਘਲਣ ਦਾ ਟਾਈਮ ਜਿਹੜਾ ਉਹ 800 ਸਾਲ ਹੀ ਬਾਕੀ ਰਹਿ ਗਿਆ, ਉਹ ਘੱਟ ਗਿਆ ਹੁਣ। ਤੇ ਜੇ ਇਸੇ ਤਰ੍ਹਾਂ ਦੁਨੀਆਂ ਦੇ ਅੰਦਰ ਗਰਮੀ ਵੱਧਦੀ ਰਹੀ, ਉਹ ਟਾਈਮ ਹੋਰ ਘੱਟ ਜਾਵੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਪ੍ਰਪੰਚ ਹੀ ਨਾਸ ਹੋ ਜਾਣ ਵਾਲਾ ਹੈ। ਇਹਦੇ ਵਿੱਚ ਦਵੈਤ ਭਾਵ ਇਹੀ ਹੈ ਕਿ ਵਿਕਾਰਾਂ ਦੀ ਉਤਪਤੀ ਕਰਨ ਵਾਲਾ ਜਿਹੜਾ, ਕਿਉਂਕਿ ਦਵੈਤ ਭਾਵ ਕਰਕੇ ਹੀ ਮਨ ਦੇ ਅੰਦਰ ਵਿਕਾਰ ਪੈਦਾ ਹੁੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਡਿਤ ਪੜ੍ਹੈ ਬੰਧਨ ਮੋਹ ਵਾਧਾ ਨਹਿ ਬੂਝੈ ਵਿਖਿਆ ਪਿਆਰ। ਹੁਣ ਸਤਿਗੁਰੂ ਮਹਾਰਾਜ ਕਿਸੇ ਦੀ ਨਿੰਦਾ ਨਹੀਂ ਕਰਦੇ, ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਇੱਥੇ ਅਸਲੀਅਤ ਦੱਸੀ ਗੁਰਾਂ ਨੇ ਕਿ ਵੇਦਾਂ ਸ਼ਾਸਤਰਾਂ ਦੇ ਪੜ੍ਹਨ ਵਾਲਾ ਪੰਡਿਤ ਵੀ ਮੋਹ ਦੇ ਬੰਧਨਾਂ ਚ ਬੱਧਾ ਹੋਇਆ। ਅਸੀਂ ਨਹੀਂ ਇਹ ਗੱਲ ਪੜ੍ਹ ਕੇ ਅਸੀਂ ਇਉਂ ਖੁਸ਼ ਨਹੀਂ ਹੋਣਾ ਕਿ ਪੰਡਿਤ ਹੀ ਬੰਨਿਆ ਹੋਇਆ, ਕੋਈ ਵੀ ਬੰਦਾ ਜਦੋਂ ਆਪਣੇ ਧਾਰਮਿਕ ਗ੍ਰੰਥ ਨੂੰ ਪੜ੍ਹਦਾ ਹੈ, ਜੇ ਉਹ ਕਿਸੇ ਵੀ ਧਰਮ ਦਾ ਹੋਵੇ, ਜੇ ਉਹ ਬੰਧਨਾਂ ਵਿੱਚ ਹੀ ਪਿਆ ਹੋਇਆ, ਫਿਰ ਉਹਦੇ ਪੜ੍ਹਨ ਦਾ ਕੋਈ ਫਾਇਦਾ ਨਹੀਂ। ਪੜ੍ਹ ਪੜ੍ਹ ਗੱਡੀ ਲੱਦੀ ਆ, ਪੜ੍ਹ ਪੜ੍ਹ ਭਰੀ ਆ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਆ ਖਾਤ, ਕਿਉਂਕਿ ਮਾਇਆ ਦੇ ਪਿਆਰ ਕਰਕੇ ਪਰਮਾਤਮਾ ਨੂੰ ਸਮਝਦਾ ਨਹੀਂ। ਮਹਾਰਾਜ ਕਹਿੰਦੇ ਨੇ ਵਿਖਿਆ ਨਾਲ ਉਹਦਾ ਪਿਆਰ ਹੋਇਆ ਹੋਇਆ। ਅਸਲ ਵਿੱਚ ਗੱਲ ਇਹ ਹੁੰਦੀ ਹੈ, ਪੰਜਵੇਂ ਪਾਤਸ਼ਾਹ ਕੋਲ ਜਿਵੇਂ ਕਥਾਵਾਚਕ ਦੋ ਆਏ ਸੀਗੇ ਤਰਨ ਤਾਰਨ ਸਾਹਿਬ, ਉਹ ਕਹਿਣ ਲੱਗੇ ਮਹਾਰਾਜ ਸਾਡੀ ਕਥਾ ਸੁਣ ਕੇ ਸੰਗਤ ਬਹੁਤ ਪਾਠ ਕਰਨ ਲੱਗ ਪਈ। ਮਹਾਰਾਜ ਕਹਿੰਦੇ ਬੜੀ ਚੰਗੀ ਗੱਲ ਹੈ। ਮਹਾਰਾਜ ਕਈਆਂ ਨੂੰ ਤਾਂ ਪ੍ਰਕਾਸ਼ ਵੀ ਹੋ ਗਿਆ, ਕਹਿੰਦੇ ਹੋਰ ਚੰਗੀ ਗੱਲ ਹੈ। ਕਹਿੰਦੇ ਮਹਾਰਾਜ ਜੀ ਬਹੁਤ ਹੀ ਸੰਗਤ ਜਿਹੜੀ ਹੈ ਕਥਾ ਸੁਣ ਕੇ ਨਾ ਜੀ ਬੜਾ ਆਤਮਕ ਆਨੰਦ ਮਾਣ ਰਹੀ, ਉਹਨਾਂ ਦੇ ਘਰਾਂ ਵਿੱਚ ਵੀ ਬੱਚੇ ਵੀ ਪਾਠ ਕਰਨ ਲੱਗ ਪਏ। ਕਹਿੰਦੇ ਬਹੁਤ ਚੰਗੀ ਗੱਲ ਹੈ। ਕਹਿੰਦੇ ਫਿਰ ਤੁਸੀਂ ਇਹ ਕੀ ਦੱਸ ਰਹੇ ਹੋ? ਕਹਿੰਦੇ ਮਹਾਰਾਜ ਸਾਨੂੰ ਦੋਨਾਂ ਨੂੰ ਸ਼ਾਂਤੀ ਨਹੀਂ ਆਈ, ਸੰਗਤ ਨੂੰ ਤਾਂ ਸ਼ਾਂਤੀ ਆ ਗਈ, ਅਸੀਂ ਤੜਫੂ ਤੜਫੂ ਕਰਦੇ ਰਹੇ ਹਰ ਟਾਈਮ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦ ਕਥਾ ਸਿੱਖਣ ਲੱਗੇ ਸੀ, ਅੱਗੇ ਵੱਡੇ ਵੱਡੇ ਵਿਦਵਾਨਾਂ ਤੋਂ ਪੰਡਤਾਂ ਤੋਂ ਲੋਕ ਸਿੱਖਦੇ ਹੁੰਦੇ ਸੀ ਕਥਾ, ਇਹ ਤਾਂ ਮਹਾਰਾਜ ਨੇ ਕਿਰਪਾ ਕੀਤੀ, ਫਿਰ ਗੁਰਸਿੱਖਾਂ ਨੂੰ ਦਾਤ ਦਿੱਤੀ ਆ। ਮਹਾਰਾਜ ਕਹਿੰਦੇ ਜਦ ਕਥਾ ਸਿੱਖਣ ਲੱਗੇ ਸੀ ਉਦੋਂ ਮਨ ਦੇ ਅੰਦਰ ਕੀ ਵਿਚਾਰ ਰੱਖੀ ਸੀ? ਕਹਿੰਦੇ ਮਹਾਰਾਜ ਘਰ ਚ ਗਰੀਬੀ ਸੀ, ਹੋਰ ਕੋਈ ਕੰਮ ਆਉਂਦਾ ਨਹੀਂ ਸੀ, ਜਾਇਦਾਦ ਕੋਈ ਹੈ ਨਹੀਂ ਸੀ ਵੀ ਹਲ ਵਾਹ ਸਕਦੇ, ਇਸ ਕਰਕੇ ਅਸੀਂ ਸਿਆਣਿਆਂ ਵਿਦਵਾਨਾਂ ਤੋਂ ਕਥਾ ਸਿੱਖ ਲਈ। ਅਸੀਂ ਕਥਾ ਕਰਦੇ ਸੀ ਬੜੀ ਸੋਹਣੀ, ਸੰਗਤ ਸਾਨੂੰ ਹੌਲੀ ਹੌਲੀ ਮਾਇਆ ਦੇਣ ਲੱਗ ਗਈ, ਕੱਪੜਾ ਲੀੜਾ ਖਾਣਾ ਪੀਣਾ ਮਾਣ ਇੱਜ਼ਤ ਸਤਿਕਾਰ, ਘਰ ਬਾਰ ਸੋਹਣੇ ਬਣ ਗਏ, ਸਾਧਨ ਬਣ ਗਏ ਸਾਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਇਉਂ ਕਰੋ, ਜਿਸ ਨਿਸ਼ਾਨੇ ਨੂੰ ਲੈ ਕੇ ਕਥਾ ਸਿੱਖੀ ਸੀ ਉਹ ਨਿਸ਼ਾਨਾ ਬਦਲ ਦਿਓ। ਹੁਣ ਸਾਰਾ ਕੁਛ ਆ ਗਿਆ ਨਾ, ਹੁਣ ਗਰੀਬੀ ਦੂਰ ਹੋ ਗਈ ਘਰ ਦੀ। ਕਹਿੰਦੇ ਹਾਂ ਜੀ। ਕਹਿੰਦੇ ਹੁਣ ਪਰਮੇਸ਼ਰ ਦੀ ਪ੍ਰਾਪਤੀ ਲਈ ਕਥਾ ਕਰੋ, ਜਿਹੜੀ ਕਥਾ ਸੰਗਤ ਨੂੰ ਸੁਣਾਉਂਦੇ ਹੋ ਉਹ ਆਪਣੇ ਕੰਨਾਂ ਵਿੱਚ ਵੀ ਸੁਣੋ, ਅਤੇ ਸੰਗਤ ਕਮਾ ਕੇ ਹੀ ਸ਼ਾਂਤੀ ਪ੍ਰਾਪਤ ਕਰਦੀ, ਸੰਗਤ ਕਥਾ ਸੁਣ ਕੇ ਮੰਨਦੀ ਕਮਾਉਂਦੀ, ਤੁਸੀਂ ਵੀ ਕਥਾ ਨੂੰ ਸੁਣ ਕੇ ਫਿਰ ਮੰਨਿਆ ਤੇ ਕਮਾਇਆ ਕਰੋ। ਇਸ ਕਰਕੇ ਸਤਿਗੁਰੂ ਕਹਿੰਦੇ ਪੰਡਾ ਬੁੱਧੀ ਵਾਲਾ ਜਿਹੜਾ ਹੁੰਦਾ ਉਹਨੂੰ ਪੰਡਿਤ ਕਹਿੰਦੇ ਨੇ। ਕੋਈ ਵੀ ਪੰਡਾ ਬੁੱਧੀ ਵਾਲਾ ਇਨਸਾਨ ਜਿਹੜਾ ਬਹੁਤ ਜ਼ਿਆਦਾ ਪੜ੍ਹ ਲਿਖ ਕੇ ਜੇ ਪੈਸੇ ਵਿੱਚ ਹੀ ਪਿਆਰ ਆ ਉਹਦਾ, ਤਾਂ ਫਿਰ ਉਹਦਾ ਕੋਈ ਫਾਇਦਾ ਤਾਂ ਨਾ ਹੋਇਆ ਪੜ੍ਹੇਗਾ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਕਹਿੰਦੇ ਆਓ ਫਿਰ ਸਤਿਗੁਰੂ ਨੂੰ ਮਿਲੀਏ ਆਪਾਂ। ਸਤਿਗੁਰੂ ਨੂੰ ਮਿਲ ਕੇ ਕੀ ਮਿਲੇਗਾ ਜੀ? ਸਤਿਗੁਰ ਮਿਲਿਆ ਤ੍ਰਿਕੁਟੀ ਛੂਟਾ ਚੌਥਾ ਪਦ ਮੁਕਤ ਦੁਆਰ। ਕਹਿੰਦੇ ਸਤਿਗੁਰਾਂ ਨਾਲ ਮਿਲ ਕੇ ਜਿਹੜਾ ਤ੍ਰਿਕੁਟੀ ਬੰਦੇ ਦੀ ਛੁੱਟ ਜਾਂਦੀ, ਕਿਹੜੀ? ਧਿਆਤਾ ਧਿਆਨ ਧੇ ਗਿਆਤਾ ਗਿਆਨ ਗੇ ਰੂਪ, ਤ੍ਰਿਕੁਟੀ ਛੁੱਟ ਜਾਂਦੀ ਬੰਦੇ ਦੀ। ਇੱਕ ਤਾਂ ਉਹ ਮੈਂ ਜਿਹਨੂੰ ਧਿਆਉਂਦਾ ਹਾਂ, ਇੱਕ ਤੇ ਮੈਂ ਆ, ਇੱਕ ਉਹ ਹੈ, ਦੋ ਹੋ ਗਏ ਅਸੀਂ। ਇੱਕ ਮੈਂ ਜਿਹਦਾ ਧਿਆਨ ਧਰਦਾ, ਧਿਆਤਾ ਧਿਆਨ ਧੇ ਧਿਆਉਣ ਵਾਲਾ, ਮੇਰੇ ਅੰਦਰ ਇਹ ਵਖਰੇਵਾ ਹੈ ਕਿ ਮੈਂ ਉਸ ਵਾਹਿਗੁਰੂ ਨੂੰ ਯਾਦ ਕਰਦਾ। ਇਹ ਜਿਹੜਾ ਹੈ ਨਾ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ ਚ ਚਲੇ ਜਾਣਾ। ਜਦੋਂ ਇਹ ਤ੍ਰਿਕੁਟੀ ਸਾਡੀ ਛੁੱਟ ਗਈ, ਗਿਆਤਾ ਗਿਆਨ ਗੇ ਦੀ, ਧਿਆਤਾ ਧਿਆਨ ਧੇ ਦੀ, ਅਤੇ ਮੁਕਤੀ ਦਾ ਦਰਵਾਜ਼ਾ ਜੋ ਚੌਥਾ ਤੁਰੀਆ ਪਦ ਹੈ ਉਹਦੀ ਪ੍ਰਾਪਤੀ ਹੁੰਦੀ, ਰਜੋ ਤਮੋ ਸਤੋ ਤਿੰਨ ਗੁਣਾਂ ਤੋਂ ਜੀਵ ਮੁਕਤ ਹੁੰਦਾ। ਭਗਤੀ ਤਾਂ ਕੋਈ ਕਰਦਾ ਹੀ ਨਹੀਂ। ਆ ਦੇਖੋ ਆਪਣਾ ਹੁਣ ਹਾਲ, ਜਿਹੜਾ ਇਸ ਵਕਤ ਹਾਲ ਹੈ ਕੌਮ ਦਾ, ਉਹ ਕਿਉਂ ਮਾੜਾ? ਕਿਉਂ ਲੋਕਾਂ ਅੰਦਰ ਕਿੰਤੂ ਪਰੰਤੂ ਤਰਕਾਂ ਈਰਖਾ ਦਵੈਸ਼ ਭਰਿਆ ਹੀ ਪਿਆ ਸਾਰਾ ਕੁਛ? ਉਹ ਇਸੇ ਕਰਕੇ ਕਿ ਸਿਮਰਨ ਆਉਂਦੀ ਤਾਂ ਕੋਈ ਚੀਜ਼ ਲੱਭਦੀ ਨਹੀਂ ਕਿਤੇ, ਨਿਤਨੇਮ ਹੀ ਨਹੀਂ ਪੂਰਾ ਹੋ ਰਿਹਾ, ਸਿਮਰਨ ਕਿਸੇ ਨੇ ਕੀ ਕਰਨਾ? ਅੰਮ੍ਰਿਤ ਵੇਲਾ ਹਰੇਕ ਹੀ ਰੋਂਦਾ ਆ ਕੇ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਅਤੇ ਹਰ ਵਕਤ ਨਿਤਨੇਮ ਕਰਨ ਨੂੰ ਕਿਸੇ ਕੋਲ ਟਾਈਮ, ਬੜੇ ਬਿਜ਼ੀ ਆ ਜੀ, ਤੇ ਫਿਰ ਬਣੂਗਾ ਕੀ? ਜੇ ਸਾਰੀ ਕੌਮ ਕੰਮਾਂ ਚ ਹੀ ਬਿਜ਼ੀ ਹੋ ਗਈ ਨਾ, ਮੇਰਾ ਖਿਆਲ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਨ ਵਾਲਾ ਨਾ ਕੋਈ ਰਹੂਗਾ ਫਿਰ, ਤੇ ਸਾਰੇ ਕੰਮਾਂ ਚ ਹੀ ਲੱਗ ਜਾਇਓ। ਇੰਨਾ ਜ਼ਿਆਦਾ ਕੰਮ ਨਹੀਂ ਕਰਨਾ ਆਪਾਂ ਨੇ, ਇੰਨੀਆਂ ਜ਼ਿਆਦਾ ਪੈਸਾ ਨਹੀਂ ਕਮਾਉਣਾ ਇੰਨੀ ਜ਼ਿਆਦਾ, ਆਪਾਂ ਹੌਲੀ ਹੌਲੀ ਮਹਾਰਾਜ ਨੂੰ, ਸੱਚੇ ਪਾਤਸ਼ਾਹ ਨੂੰ, ਗੁਰੂ ਘਰ ਨੂੰ, ਗੁਰਬਾਣੀ ਨੂੰ, ਨਿਤਨੇਮ ਨੂੰ, ਅੰਮ੍ਰਿਤ ਨੂੰ ਤਿਲਾਂਜਲੀ ਦੇ ਦਿੱਤੀ। ਸਾਰੀ ਸੰਗਤ ਨੂੰ ਜੇ ਚੈੱਕ ਕਰੀਏ ਵੀ ਕਿੰਨਿਆਂ ਦੇ ਪੰਜ ਕਕਾਰ ਪਾਏ ਨੇ, ਫਿਰ ਹੋਰ ਥੋੜੇ ਨਿਕਲਣਗੇ, ਆਉਂਦਿਆਂ ਸਾਲਾਂ 'ਚ ਸਾਡੀ ਤਾਂ ਗਿਣਤੀ ਘੱਟ ਜੂਗੀ। ਉਹ ਕਿੰਨੇ ਜਾਣਿਆਂ ਨੂੰ ਪੰਜ ਬਾਣੀਆਂ ਕੰਠ ਹੈ ਸੰਗਤ ਵਿੱਚ, ਜਪਜੀ ਸਾਹਿਬ ਨਹੀਂ ਕੰਠ ਹੋਣਾ ਬਹੁਤਿਆਂ ਨੂੰ ਤਾਂ, ਜਿਹਨੂੰ ਪੁੱਛ ਲਓ ਉਹ ਜੀ ਫਿਰ ਮੈਂ ਇੱਧਰ ਤਾਂ ਇੰਗਲਿਸ਼ ਹੀ ਪੜ੍ਹਦੇ ਆ ਨਾ ਜੀ, ਅਸੀਂ ਫਿਰ ਪੰਜਾਬੀ ਨਹੀਂ ਆਉਂਦੀ, ਫਿਰ ਅਸੀਂ ਕੀ ਕਰੀਏ? ਪੰਜਾਬੀ ਨਹੀਂ ਆਉਂਦੀ, ਧਰਨਾ ਨਹੀਂ ਹੈ, ਇੰਗਲਿਸ਼ ਵਿੱਚ ਵੀ ਜਪਜੀ ਸਾਹਿਬ ਹੈਗਾ ਲਿਖਿਆ ਹੋਇਆ, ਅਸੀਂ ਇੰਗਲਿਸ਼ ਵਿੱਚ ਟਰਾਂਸਲੇਸ਼ਨ ਕਰਾਈ ਜਪਜੀ ਸਾਹਿਬ ਦੀ, ਉਹ ਸੀਡੀਆਂ ਪਤਾ ਨਹੀਂ ਤੁਹਾਡੇ ਕੋਲ ਇੱਥੇ ਆਈਆਂ ਕਿ ਨਹੀਂ, ਪੰਜਾਂ ਬਾਣੀਆਂ ਦੀ ਟਰਾਂਸਲੇਸ਼ਨ ਕਰਾਈ ਹੈ, ਰਹਿ ਰਾਸ ਕੀਰਤਨ ਸੋਹਲੇ ਦੀ ਕਰਾਈ ਹੈ। ਇਸ ਕਰਕੇ ਆਪਾਂ ਜੇ ਇਹਨਾਂ ਗੱਲਾਂ ਵਿੱਚ ਪਏ ਰਹੇ ਨਾ, ਮਹਾਰਾਜ ਕਹਿੰਦੇ ਭਾਈ ਨਾਮ ਤੋਂ ਬਿਨਾਂ ਤਰ ਨਹੀਂ ਹੋਣਾ ਹੈ। ਹੁਣ ਬੰਦਾ ਕਹੇ ਮੇਰੇ ਕੋਲ ਜਹਾਜ਼ ਦੀ ਟਿਕਟ ਆ, ਜਹਾਜ਼ ਦੀ ਟਿਕਟ ਲੈ ਕੇ ਤੁਸੀਂ ਏਅਰਪੋਰਟ 'ਤੇ ਚਲੇ ਜਾਓ, ਕਹਿੰਦੇ ਜਹਾਜ਼ ਹੀ ਨਹੀਂ ਆਇਆ। ਟਿਕਟ ਨਾਲ ਤਾਂ ਨਹੀਂ ਤਰਨਾ, ਟਿਕਟ 'ਤੇ ਬਹਿ ਕੇ ਜਾਣਾ ਕਿਤੇ, ਜਹਾਜ਼ ਹੀ ਹੈ ਨਹੀਂ। ਪਾਣੀ ਵਾਲਾ ਜਹਾਜ਼ ਨਾ ਹੋਵੇ ਤਾਂ ਬੰਦਾ ਉਹ ਪਾਣੀ 'ਤੇ ਤਰੂਗਾ ਕਿਵੇਂ? ਸਤਿਗੁਰੂ ਮਹਾਰਾਜ ਕਹਿੰਦੇ ਪੈਸਾ ਪਦਾਰਥ ਜਿੰਨਾ ਮਰਜ਼ੀ ਇਕੱਠਾ ਕਰ ਲਓ, ਨਾਮ ਰੂਪੀ ਜਹਾਜ਼ ਤੋਂ ਬਿਨਾਂ ਸੰਸਾਰ ਸਾਗਰ ਤਰ ਨਹੀਂ ਹੋਣਾ। ਭਾਵੇਂ ਜਿੰਨੇ ਮਰਜ਼ੀ ਘਰ ਬਣਾ ਲਓ, ਕਾਰਾਂ ਬਣਾ ਲਓ, ਨਿਆਣੇ ਪੜ੍ਹਾ ਲਓ, ਸਭ ਕੰਮ ਕਰ ਲਓ, ਇਹ ਤਾਂ ਇੱਕ ਛੋਟਾ ਜਿਹਾ ਫਰਜ਼ ਆ ਤੁਹਾਡਾ। ਇਹਨਾਂ ਫਰਜ਼ਾਂ ਦੇ ਨਾਲ ਆਪਾਂ ਸੰਸਾਰ ਸਾਗਰ ਤੋਂ ਤਰ ਨਹੀਂ ਸਕਦੇ। ਆਹ ਹੁਣ ਇੱਕ ਤਰੀਕਾ ਦੱਸੀਦਾ ਸਾਰੇ ਪਰਿਵਾਰਾਂ ਨੂੰ, ਬਈ 32 ਮਾਲਾ ਮੂਲ ਮੰਤਰ ਦੀਆਂ ਰੋਜ਼ ਕਰਨੀਆਂ। ਕਹਿੰਦੇ ਬਹੁਤ ਔਖੀਆਂ। ਕਿੰਨੇ ਜੀ ਹੋ ਬਈ? ਕਹਿੰਦੇ 6 ਜਾਣੇ ਆ। ਫਿਰ ਸੌਖਾ ਹੀ ਕੰਮ ਹੈ, 6-6 ਮਾਲਾ ਸਾਰੇ ਜਣੇ ਰੋਜ਼ ਕਰ ਲਓ, 36 ਮਾਲਾ ਘਰ 'ਚ ਹੋ ਗਈਆਂ, 6-6 ਜਪਜੀ ਸਾਹਿਬ ਕਰ ਲਓ, ਨਹੀਂ ਤਾਂ 6-6 ਮਾਲਾ ਜੇ ਮੂਲ ਮੰਤਰ ਦੀਆਂ ਕਰੀਏ, ਸਾਰਾ ਟੱਬਰ ਮਿਲ ਕੇ ਕਰੇ। ਆਪਣਾ ਪਾਰ ਉਤਾਰਾ ਸਿਰਫ ਮੂਲ ਮੰਤਰ ਵਾਹਿਗੁਰੂ ਮੰਤਰ ਨਾਲ ਅਤੇ ਗੁਰਬਾਣੀ ਨਾਲ ਹੋਣਾ, ਅਤੇ ਉਹਦਾ ਪਾਰ ਉਤਾਰਾ ਨਹੀਂ ਹੋਣਾ। ਫਿਰ ਬਹੁਤ ਜ਼ਿਆਦਾ ਆਪਾਂ ਦੁਖੀ ਹੋਵਾਂਗੇ ਇਸ ਗੱਲ ਨੂੰ ਲੈ ਕੇ। ਗੁਰ ਤੇ ਮਾਰਗ ਪਾਈਆ ਚੂਕੈ ਮੋਹ ਗੁਬਾਰ। ਜੇ ਗੁਰਾਂ ਦੇ ਉਪਦੇਸ਼ ਨਾਲ ਗਿਆਨ ਅਤੇ ਭਗਤੀ ਰੂਪ ਰਾਹ ਪਾਈਏ ਨਾ, ਉਹਦੇ ਉੱਤੇ ਤੁਰੀਏ, ਤਾਂ ਮੋਹ ਗੁਬਾਰ ਹੁੰਦਾ ਘੁੱਪ, ਗਾੜਾ ਹਨੇਰਾ ਅਗਿਆਨਤਾ ਦਾ। ਇਸ ਵਕਤ ਜਿਹੜੇ ਆਪਣੇ ਪੰਥ ਵਿੱਚ ਸਿਰਮੌਰ ਬਹੁਤ ਜ਼ਿਆਦਾ ਤਕੜੇ ਅਭਿਆਸੀ ਬੈਠੇ ਨੇ, ਜਿਨ੍ਹਾਂ ਨੂੰ ਤ੍ਰਿਕਾਲਦਰਸ਼ੀ ਕਿਹਾ ਜਾ ਸਕਦਾ, ਸਭ ਕੁਝ ਦਿਖ ਹੀ ਜਾਂਦਾ ਉਹਨਾਂ ਨੂੰ, ਪਰ ਦੇਖੋ ਉਹਨਾਂ ਦੇ ਦੇਖਦਿਆਂ ਦੇਖਦਿਆਂ ਦੁਨੀਆਂ ਡੁੱਬ ਰਹੀ ਹੈ, ਉਹਨਾਂ ਦੇ ਦੇਖਦਿਆਂ ਦੇਖਦਿਆਂ ਬੰਦੇ ਸਾਰੇ ਡੁੱਬ ਰਹੇ ਨੇ। ਜੇ ਉਹਨਾਂ ਨੂੰ ਕਹੀਏ ਕੁਛ ਕਰੋ, ਕਹਿੰਦੇ ਕੀ ਕਰ ਸਕਦੇ ਹਾਂ, ਨਿਰੰਕਾਰ ਦਾ ਹੁਕਮ ਹੀ ਨਹੀਂ, ਪਰਮਾਤਮਾ ਦਾ ਹੁਕਮ ਨਹੀਂ, ਸ਼ਕਤੀ ਦਿਖਾਉਣੀ ਨਹੀਂ ਕੋਈ, ਅਤੇ ਇਹਨਾਂ ਨੂੰ ਸਹੀ ਰਾਹ ਕੌਣ ਲਾਊਗਾ? ਹਰੇਕ ਬੰਦਾ ਗਲਤ ਮਾਰਗ ਉੱਤੇ ਚੱਲਿਆ। ਔਰ ਸਿੱਖਿਆ ਉਹ ਕਲਯੁੱਗ ਐਸਾ ਹੈ ਕਿ ਸਿੱਖਿਆ ਉਲਟੀ ਆ ਕੇ ਸਾਨੂੰ ਦਿੰਦੇ ਆ, ਆਹ ਗੱਲ ਨਹੀਂ ਕਹਿਣੀ ਸੀ, ਆਹ ਗੱਲ ਠੀਕ ਨਹੀਂ ਹੈ, ਫਲਾਨੇ ਦਾ ਨਾਂ ਕਿਉਂ ਲੈਤਾ ਕਥਾ 'ਚ, ਅਵਤਾਰ ਕਿਸੇ ਦਾ ਨਾਂ ਲੈ ਦਈਏ, ਉੱਥੇ ਹੀ ਉਹ ਪਤਾ ਨਹੀਂ ਕੀ ਹੋ ਜਾਂਦਾ, ਬਿੰਗ ਬਲ ਖਾ ਕੇ ਥੱਲੇ ਡਿੱਗ ਪੈਂਦੇ, ਉਹਦਾ ਨਾਂ ਕਿਉਂ ਲੈਤਾ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਸਾਰਿਆਂ ਦਾ ਨਾਂ ਲਿਆ ਹੋਇਆ, ਜੇ ਕਥਾਵਾਚ ਕਹਿ ਦੇਵੇ ਫਿਰ ਉੱਥੇ ਹੀ ਧੂੰਆਂ ਚੜ੍ਹ ਜਾਂਦਾ, ਪਤਾ ਨਹੀਂ ਕੀ ਹੋ ਜਾਂਦਾ ਫਿਰ। ਇਸ ਕਰਕੇ ਇੰਨਾ ਧਿਆਨ ਕਰਨਾ ਕਿ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਹੈ, ਜਿਹੜੀ ਆਪਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੀਤੀ ਲਿਖੀ ਹੋਈ ਆ, ਆਪਾਂ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ, ਨਾ ਕਿ ਆਪਾਂ ਆਪਣੀ ਸੋਚ ਮੁਤਾਬਕ ਚੱਲਣਾ। ਜਿਹੜੀ ਸਾਡੀ ਆਪਣੀ ਸੋਚ ਹੈ ਨਾ, ਇਹਨੂੰ ਇੱਕ ਪਾਸੇ ਰੱਖ ਕੇ ਗੁਰਮਤੀ ਬਣ ਕੇ ਗੁਰੂ ਦੀ ਮੱਤ ਲੈ ਕੇ ਤੁਰੀਏ ਆਪਾਂ। ਸਤਿਗੁਰੂ ਮਹਾਰਾਜ ਨਿਰਵੈਰ ਪੁਰਖ, ਸਤਿਗੁਰੂ ਨਿਰਵੈਰ ਨੇ, ਗੁਰੂ ਗ੍ਰੰਥ ਸਾਹਿਬ ਕਿਸੇ ਨਾਲ ਵੈਰ ਨਹੀਂ ਕਰਦੇ, ਦਸਾਂ ਸਰੂਪਾਂ ਨੇ ਵੈਰ ਨਹੀਂ ਕੀਤਾ, 6ਵੇਂ ਪਾਤਸ਼ਾਹ ਨੇ ਜਾਂ ਜੰਗ ਕੀਤੇ ਨੇ 4, 157,000 ਤੁਰਕ ਮਾਰਿਆ ਬੇਸ਼ੱਕ, ਸਵੇਰੇ ਜੰਗ ਸ਼ੁਰੂ ਕਰਦੇ ਸੀ ਮਹਾਰਾਜ, ਸ਼ਾਮ ਨੂੰ ਜੰਗ ਕਰਕੇ ਦੇਖ ਲਓ ਬਈ, ਸਾਰੇ ਤੁਰਕ ਟੋਆ ਪੱਟ ਕੇ ਦੱਬ ਕੇ ਉੱਤੇ ਥੜਾ ਬਣਾ ਕੇ ਉੱਤੇ ਬਹਿ ਕੇ ਰਹਿ ਰਾਸ ਪੜੀ 4 ਵਾਰੀ ਹੋਈ। ਮਹਾਰਾਜ ਇਹ ਰਹਿ ਰਾਸ ਉੱਤੇ ਪੜੀ, ਕਹਿੰਦੇ ਇਹਨਾਂ ਦਾ ਵੀ ਭਲਾ ਕਰਦੀ ਹੈ ਹੁਣ, ਕਹਿੰਦੇ ਮੇਰਾ ਇਹਨਾਂ ਨਾਲ ਕੋਈ ਵੈਰ ਥੋੜੀ ਸੀ, ਇਹ ਤਾਂ ਆਪਾਂ ਜ਼ੁਲਮ ਦਾ ਨਾਸ਼ ਕਰਨਾ ਬੰਦਿਆਂ ਦਾ ਨਹੀਂ। ਹੁਣ ਇਹ ਜ਼ੁਲਮੀ ਬੰਦੇ ਨੇ, ਪਿੱਛੋਂ ਹੁਕਮ ਹੋਇਆ ਹੋਇਆ ਇਹਨਾਂ ਨੂੰ, ਇਹ ਜ਼ੁਲਮ ਕਰਨ ਆਏ ਨੇ, ਸਾਡੇ ਨਾਲ ਟੱਕਰ ਲੈਂਦੇ ਨੇ। ਸਤਿਗੁਰੂ ਨੇ 7,000 ਪਹਿਲੀ ਵਾਰੀ ਮਾਰ ਕੇ ਉੱਤੇ ਬਹਿ ਕੇ ਰਹਿ ਰਾਸ ਪੜੀ, ਫਿਰ 14,000 ਮਾਰਿਆ, ਫਿਰ ਰਹਿ ਰਾਸ ਪੜੀ, ਮਹਾਰਾਜ ਕੇ 35,000 ਮਾਰ ਕੇ ਫਿਰ ਰਹਿ ਰਾਸ ਪੜੀ, ਕਰਤਾਰਪੁਰ ਸਾਹਿਬ 90,000-95,000 ਮਾਰ ਕੇ ਫਿਰ ਰਹਿ ਰਾਸ ਉੱਤੇ ਬੈਠ ਕੇ ਪੜ ਕੇ ਸਾਰਿਆਂ ਦਾ ਭਲਾ ਕੀਤਾ। ਸਤਿਗੁਰੂ ਜੀ ਨੂੰ ਤੀਰ ਮਾਰ ਦਿੰਦੇ ਸੀ, ਉਹਨੂੰ ਵੀ ਭਲਾ ਕਰ ਦਿੰਦੇ ਸੀ। ਸਤਿਗੁਰੂ ਤਾਂ ਪੈਂਡੇ ਨੂੰ ਕਹਿੰਦੇ, ਪੈਂਡਿਆ ਪੜ ਕਲਮਾ, ਬਿਸ਼ਤਾਂ ਨੂੰ ਭੇਜ ਰਹੇ ਤੈਨੂੰ, ਨਾਲੇ ਇੰਨਾ ਪੈਂਡਾ ਪੈਂਡੇ ਖਾਂ ਮਹਾਰਾਜ ਸੱਚੇ ਪਾਤਸ਼ਾਹ ਨਾਲ ਕੱਟੜ ਵਿਰੋਧੀ ਹੋ ਗਿਆ ਸੀ, ਜਦ ਉੱਪਰੋਂ ਲਿਆ ਕੇ ਸ੍ਰੀ ਸਾਹਿਬ ਜ਼ੋਰ ਨਾਲ ਮਾਰਨ ਲੱਗੇ, ਪੜ ਕਲਮਾ, ਕਹਿੰਦੇ ਮਹਾਰਾਜ ਤੁਹਾਡੀ ਸ੍ਰੀ ਸਾਹਿਬ ਹੀ ਮੇਰਾ ਕਲਮਾ, ਹੁਣ ਨਹੀਂ ਕਲਮਾ ਪੜ੍ਹਨਾ, ਤੁਸੀਂ ਤਾਰਨਾ ਮੈਨੂੰ। ਮਰਨ ਵੇਲੇ ਸੋਝੀ ਹੋ ਗਈ ਉਹਨੂੰ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਜ਼ਫਰਨਾਮੇ 'ਚ ਲਿਖਿਆ ਔਰੰਗਜ਼ੇਬ ਨੂੰ, ਕਹਿੰਦੇ ਜੇ ਤੇਰਾ ਖਵਾਜਾ ਮਰਦੂਰ ਜਿਹੜਾ ਤੂੰ ਦਿੱਲੀਓਂ ਭੇਜਿਆ ਸੀ 10,00,000 ਫੌਜ ਦੇ ਕੇ, ਕਹਿੰਦੇ ਉਹ ਚਮਕੌਰ ਦੀ ਗੜੀ ਦੇ ਬਿਲਕੁਲ ਨੇੜੇ ਆ ਗਿਆ ਤੇ ਕੰਧ ਦੇ ਉੱਲੇ ਗੀਦੀ, ਕਹਿੰਦੇ ਐਸਾ ਗਿੱਦੜ ਦੇਖਿਆ ਕੰਧ ਦੇ ਉੱਲੇ ਛੁੱਪ ਗਿਆ ਆ ਕੇ, ਕਹਿੰਦੇ ਇੱਕ ਤੇਰਾ ਜਰਨੈਲ ਬਹੁਤ ਵਧੀਆ ਸੀ ਜਿਹੜਾ ਸਾਹਮਣੇ ਆ ਕੇ ਲੜਿਆ, ਮੈਂ ਇੱਕ ਤੀਰ ਬਖਸ਼ਿਆ ਤੇ ਉਹਨੂੰ ਬਹਿਸ਼ਤਾਂ ਨੂੰ ਭੇਜਦਾ ਮੈਂ। 10ਵੇਂ ਪਾਤਸ਼ਾਹ ਦੇ ਹੱਥੋਂ ਜਿਹਨੂੰ ਤੀਰ ਵੱਜਿਆ ਉਹ ਕਦੇ ਨਰਕਾਂ ਨੂੰ ਨਹੀਂ ਜਾਂਦਾ, ਇਹ ਧਿਆਨ ਰੱਖਿਆ ਆਪਾਂ ਨੇ। ਇਸ ਗੱਲ ਦਾ ਸਤਿਗੁਰੂ ਨਿਰਵੈਰ ਨੇ, ਸਿੱਖ ਦਾ ਦਾਈਆ ਬਹੁਤ ਉੱਪਰ ਹੈ। ਆਪਾਂ ਈਰਖਾ ਦਵੈਸ਼ ਵਿੱਚ ਰਹਿ ਕੇ ਨਹੀਂ ਲੜਦੇ। ਮੁੱਖ ਮੈਂ ਹਰ ਚਿੱਤ ਮੈਂ ਯੁੱਧ ਵਿਚਾਰ। ਜਦੋਂ ਆਨੰਦਪੁਰ ਸਾਹਿਬ ਦਾ ਜੰਗ ਹੋ ਰਿਹਾ ਸੀ ਨਾ, 10 ਲੱਖ ਦਾ ਘੇਰਾ ਸੀ, ਜਿੰਨੇ ਘੇਰੇ ਪਏ ਆਨੰਦਪੁਰ ਸਾਹਿਬ ਨੂੰ, ਮਹਾਰਾਜ ਦਸਵੇਂ ਪਾਤਸ਼ਾਹ ਨੇ ਸਿੰਘ ਕੀ ਕਰਦੇ, ਤੀਰ ਚਲਾਉਣ ਵੇਲੇ ਗਾਲ ਕੱਢ ਦਿੰਦੇ ਸੀ, ਕਈ ਵਾਰੀ ਗੋਲੀ ਚਲਾਉਣੀ ਗਾਲ ਕੱਢ ਦੇਣੀ। ਮਹਾਰਾਜ ਸੱਚੇ ਪਾਤਸ਼ਾਹ ਪਿੱਛੇ ਖੜ ਕੇ ਕਹਿੰਦੇ, ਭਾਈ ਖਾਲਸਾ ਜੀ ਇਹ ਨਹੀਂ ਕਰਨਾ, ਜਦੋਂ ਗੋਲੀ ਤੀਰ ਚਲਾਓ ਵਾਹਿਗੁਰੂ ਕਹੋ ਵਾਹਿਗੁਰੂ। ਮਹਾਰਾਜ ਦੀ ਸਾਰੀ ਫੌਜ ਨਾਲ ਸਿਮਰਨ ਕਰਦੀ ਸੀ ਤੇ ਨਾਲ ਗੋਲੀ ਤੀਰ ਚਲਾਉਂਦੀ ਸੀ, ਆਪਣਾ ਵੈਰ ਨਹੀਂ ਕਿਸੇ ਨਾਲ। ਮੁੱਖ ਮੈਂ ਹਰ ਚਿੱਤ ਮੈਂ ਯੁੱਧ ਵਿਚਾਰ ਹੈ, ਮੂੰਹ ਵਿੱਚ ਵਾਹਿਗੁਰੂ ਕਹੋ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਆਪਾਂ ਤਰਨਾ ਹੈ ਸੰਸਾਰ ਨੂੰ, ਇੱਕ ਆਪਾਂ ਨਵੀਂ ਜੁਗਤੀ ਦੇਣੀ ਹੈ। ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ, ਸਾਡਾ ਵੈਰ ਨਹੀਂ ਕਿਸੇ ਨਾਲ। ਸਾਡਾ ਵੈਰ ਕੀ ਨਾਲ? ਜ਼ੁਲਮ ਦੇ ਨਾਲ, ਜ਼ੁਲਮੀ ਬੰਦਿਆਂ ਨੂੰ। ਸਤਿਗੁਰੂ ਨੇ ਤਾਂ ਦੇਖੋ, ਜੇ ਲੜਾਈ ਤੋਂ ਬਿਨਾਂ ਹੀ ਸੈਦ ਖਾਂ ਉਤਰਿਆ ਤੇ ਚਰਨ ਪਕੜ ਲਏ, ਉਹ ਨਿਗਾਹ ਨਾਲ ਹੀ ਤਾਰਤਾ ਮਹਾਰਾਜ ਨੇ। ਸਤਿਗੁਰੂ ਚਾਹੁਣ ਨਿਗਾਹ ਨਾਲ ਵੀ ਤਾਰ ਸਕਦੇ ਆ। ਇਸ ਕਰਕੇ ਸਿੱਖ ਦੇ ਵਿੱਚ ਇਹੀ ਇੱਕ ਚੀਜ਼ ਵੱਡੀ ਆ ਕਿ ਨਿਰਵੈਰ ਹੋ ਕੇ, ਨਿਰਵੈਰਤਾ ਵਿੱਚ ਆ ਕੇ ਉੱਪਰ ਉੱਠ ਕੇ ਫੇਰ ਆਪਣਾ ਕੰਮ ਕਰਦਾ ਸਿੱਖ। ਸਾਡਾ ਕਿਸੇ ਨਾਲ ਵੈਰ ਹੀ ਨਹੀਂ ਗਾ, ਅਸੀਂ ਤਾਂ ਸਿਰਫ ਆਪਣੀ ਸੇਫ ਸਾਈਡ ਲਈ ਸ਼ਸਤਰ ਰੱਖੇ। ਮਹਾਰਾਜ ਕਹਿੰਦੇ, ਅਸੀਂ ਕਦੇ ਕਿਸੇ ਤੇ ਵਾਰ ਨਹੀਂ ਕਰਦੇ। ਦਸਵੇਂ ਪਾਤਸ਼ਾਹ ਮਹਾਰਾਜ ਨੇ ਜਿੰਨੇ ਜੰਗ ਕੀਤੇ, ਜੇ 14 ਜੰਗ ਕੀਤੇ ਤੁਸੀਂ ਇਹ ਦੱਸ ਦਿਓ, ਜਾਂ ਮਹਾਰਾਜ ਨੇ 6ਵੇਂ ਪਾਤਸ਼ਾਹ ਨੇ 4 ਜੰਗ ਕੀਤੇ ਨੇ, ਤੁਸੀਂ ਇਹ ਕਹਿ ਦਿਓ ਵੀ 6ਵੇਂ ਪਾਤਸ਼ਾਹ ਲਾਹੌਰ ਤੇ ਚੜ ਕੇ ਗਏ ਸੀ, ਜਾਂ 10ਵੇਂ ਪਾਤਸ਼ਾਹ ਨੇ ਦਿੱਲੀ ਤੇ ਚੜਾਈ ਕੀਤੀ ਸੀ। ਨਹੀਂ, ਉੱਥੇ ਹੀ ਚੜ ਕੇ ਆਇਆ ਸੀ ਅਗਲਾ। ਅਸੀਂ ਤਾਂ ਸਿਰਫ ਆਪਣੀ ਸੇਫਟੀ ਕੀਤੀ ਸੀ, ਆਪਣੀ ਬਚਾਓ ਕਰਨਾ। ਵਰਲਡ ਦੇ ਵਿੱਚ ਕਾਨੂੰਨ ਹੈ ਕਿ ਹਰ ਬੰਦਾ ਆਪਣਾ ਬਚਾਓ ਲਈ ਆਪਣੇ ਕੋਲ ਸ਼ਸਤਰ ਰੱਖ ਸਕਦਾ। ਅਸੀਂ ਆਪਣੇ ਬਚਾਓ ਲਈ ਸ੍ਰੀ ਸਾਹਿਬ ਆਪਣੇ ਕੋਲ ਰੱਖਦੇ ਹਾਂ, ਅਸੀਂ ਕੋਈ ਜ਼ੁਲਮ ਵਾਸਤੇ ਨਹੀਂ ਰੱਖੀ ਹੋਈ ਸ੍ਰੀ ਸਾਹਿਬ। ਇਸ ਕਰਕੇ ਸਤਿਗੁਰੂ ਮਹਾਰਾਜ ਦੇ ਸਿਧਾਂਤ ਨੂੰ ਸਮਝ ਕੇ, ਨਿਰਵੈਰਤਾ ਦੇ ਰਸਤੇ ਤੇ ਚੱਲ ਕੇ, ਈਰਖਾ ਦਵੈਸ਼ ਤੋਂ ਬਿਨਾਂ ਹੋ ਕੇ ਉੱਪਰ ਉੱਠ ਕੇ ਫਿਰ ਦੇਖੋ ਭਗਤੀ ਕਰਨੀ ਆ ਆਪਾਂ ਨੇ। ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੰਗ ਜਿੱਤਿਆ ਮਹਾਰਾਜ ਦਾ, ਉਸ ਵਕਤ ਦੇਖ ਲਓ 100 ਕੁ ਤੁਰਕ ਰਹਿ ਗਿਆ ਬਾਕੀ। ਸਾਰੇ ਸਿੰਘ 100 ਤੁਰਕਾਂ ਦੇ ਮਗਰ ਮਗਰ ਤੇ ਉਹ ਸਾਰੇ ਅੱਗੇ ਅੱਗੇ ਘੋੜਿਆਂ ਤੇ ਘੋੜੇ ਭਜਾ ਕੇ ਕੋਈ ਪੈਦਲ। ਮਹਾਰਾਜ ਕਹਿੰਦੇ, ਭਾਈ ਬਿਧੀ ਚੰਦ ਇਹ ਕੀ ਹੋ ਰਿਹਾ? ਕਹਿੰਦੇ, ਕਿਉਂ ਮਹਾਰਾਜ? ਕਹਿੰਦੇ, ਆਪਾਂ ਐ ਨਹੀਂ ਕਰਨਾ ਹੈ, ਸਾਰੇ ਸਿੰਘਾਂ ਨੂੰ ਮੁੜ ਕੇ ਲਿਆਓ ਵਾਪਸ। ਗੁਰਸਿੱਖ ਜਿਹੜੇ ਮੁੜ ਕੇ ਲਿਆਂਦੇ, ਕਹਿੰਦੇ ਤੁਹਾਨੂੰ ਕਿਹਨੇ ਕਿਹਾ ਸੀ ਭੱਜੇ ਜਾਂਦੇ ਦੇ ਮਗਰ ਜਾਣਾ? ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਬਰਾਬਰ ਦੀ ਬਰਾਬਰ ਜੰਗ ਹੁੰਦੀ ਆ। ਆਪਾਂ ਐ ਨਹੀਂ ਕਰਨਾ ਕਿ ਬੀਬੀਆਂ ਤੇ ਵਾਰ ਕਰ ਦਿਓ, ਬੱਚਿਆਂ ਤੇ ਵਾਰ ਕਰ ਦਿਓ, ਬੁੱਢਿਆਂ ਤੇ ਵਾਰ ਕਰ ਦਿਓ, ਬਿਮਾਰ ਤੇ ਵਾਰ ਕਰ ਦਿਓ, ਭੱਜੇ ਜਾਂਦੇ ਤੇ ਨਹੀਂ। ਇਹ ਸਾਰੇ ਗੁਰੂ ਸਾਹਿਬ ਨੇ ਮਨਾ ਕੀਤੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇ ਕੋਈ ਕਹੇ ਮੈਂ ਜੀ ਜੰਗ ਕਰਨਾ, ਸਤਿਗੁਰੂ ਨੇ ਜੀ ਆਇਆਂ ਨੂੰ, ਭਾਈ ਜਿਵੇਂ ਤੂੰ ਇੱਛਾ ਲੈ ਕੇ ਆਇਆ, ਮੈਂ ਤਾਂ ਜੀ ਤੁਹਾਡੇ ਚਰਨੀ ਪੈਂਦਾ ਜੀ। ਕਹਿੰਦੇ, ਚੰਗਾ ਭਾਈ, ਚਰਨੀ ਪੈਂਦਾ ਫਿਰ ਨਾਮ ਜਪ। ਇਸ ਕਰਕੇ ਸਤਿਗੁਰ ਦੇ ਸਿਧਾਂਤ ਨੂੰ ਸਮਝ ਕੇ ਚੱਲੋ। ਨਾ ਤਾਂ ਅਸੀਂ ਕਿਸੇ ਨਾਲ ਵੈਰ ਕਰਦੇ ਹਾਂ, ਨਾ ਈਰਖਾ ਕਰਦੇ ਹਾਂ। ਮਹਾਰਾਜ ਦੇ ਲੰਗਰ ਵਿੱਚ ਕਈ ਵਾਰੀ ਦੇਖਿਆ ਆਨੰਦਪੁਰ ਸਾਹਿਬ ਜੰਗ ਚੱਲਦੀ ਚ, ਜੇ ਲੰਗਰ ਚ ਪਹਾੜੀਆਂ ਦੇ ਲੋਕ ਆ ਕੇ ਸਿਪਾਹੀ ਲੰਗਰ ਚ ਬਹਿ ਜਾਂਦੇ ਜੀ, ਭੁੱਖ ਲੱਗੀ ਹੈ, ਕਹਿੰਦੇ ਛਕਾਓ ਵੀ ਪ੍ਰਸ਼ਾਦ ਹੈ ਇਹਨਾਂ ਨੂੰ ਵੀ। ਲੰਗਰ ਚ ਸਾਡਾ ਕਿਸੇ ਨਾਲ ਵੈਰ ਨਹੀਂ, ਠੀਕ ਹੈ, ਜੰਗ ਚ ਜੰਗ ਕਰਾਂਗੇ ਤੁਹਾਡੇ ਨਾਲ। ਇਸ ਕਰਕੇ ਜਿਹੜਾ ਸਾਡਾ ਮਹਾਰਾਜ ਸੱਚੇ ਪਾਤਸ਼ਾਹ ਸਿਧਾਂਤ ਬਖਸ਼ਿਆ, ਗੁਰ ਤੇ ਮਾਰਗ ਪਾਈਆ, ਚੂਕੈ ਮੋਹ ਗੁਬਾਰ, ਗਿਆਨ ਤਾਂ ਦਾ ਹਨੇਰਾ ਦੂਰ ਕਰਕੇ ਆਪਾਂ ਚੱਲਣਾ। ਸ਼ਬਦ ਮਰੈ ਤਾਂ ਉਧਰੈ ਪਾਏ ਮੋਖ ਦੁਆਰ। ਗੁਰਾਂ ਦੇ ਉਪਦੇਸ਼ ਦੁਆਰਾ ਜੀਵਿਤ ਭਾਵ ਤੋਂ ਮਰ ਕੇ ਮੁਕਤੀ ਦਾ ਦਰਵਾਜ਼ਾ ਕਿਹੜਾ? ਗਿਆਨ। ਉਹਦੀ ਪ੍ਰਾਪਤੀ ਕਰੇ ਤਾਂ ਸੰਸਾਰ ਸਮੁੰਦਰ ਤੋਂ ਤਰ ਸਕਦਾ। ਕਿਉਂਕਿ ਜੇ ਆਪਾਂ ਇਹ ਦੇਖੀਏ, ਮਹਾਰਾਜ 5ਵੇਂ ਪਾਤਸ਼ਾਹ ਨੇ ਸਿਧਾਂਤ ਕੀ ਦਿੱਤਾ? ਜਬ ਲਗ ਜਾਣੈ ਬੈਰੀ ਮੀਤ, ਤਬ ਲਗ ਨਿਚਲ ਨਾਹੀ ਚੀਤ। ਜਦੋਂ ਆਪਾਂ ਕਿਸੇ ਨੂੰ ਜਾਣਾਂਗੇ ਮੇਰਾ ਬੈਰੀ ਹੈ, ਮੇਰਾ ਮਿੱਤਰ ਹੈ, ਉਦੋਂ ਮਨ ਟਿਕਦਾ ਨਹੀਂ। 10ਵੇਂ ਪਾਤਸ਼ਾਹ ਤਾਂ ਇੱਥੋਂ ਤੱਕ ਵੀ ਲਿਖਿਆ, ਸੰਗਤ ਭਰੀ ਵਿੱਚ ਦੇਗ ਵਰਤਾਉਣੀ ਹੈ, ਛਾਂਦਾ ਇੱਕੋ ਜਿਹਾ ਰੱਖਣਾ। ਇਹ ਕਹੋ ਵੀ ਆਹ ਮੈਨੂੰ ਜਾਣਦਾ, ਇਹਨੂੰ ਮੈਂ ਜ਼ਿਆਦਾ ਦੇ ਦਿਆਂ, ਉਹ ਮੇਰਾ ਰਿਸ਼ਤੇਦਾਰ ਆ ਉਹਨੂੰ ਜ਼ਿਆਦਾ ਦੇ ਦਿਆਂ। ਕਹਿੰਦੇ ਜਿਹੜਾ ਛਾਂਦਾ ਵੱਧ ਘੱਟ ਵਰਤਾਓ ਉਹਦਾ ਮਨ ਕਦੇ ਵੀ ਨਹੀਂ ਟਿਕੂਗਾ। ਰਹਿਤਨਾਮੇ 'ਚ ਇਹ ਚੀਜ਼ਾਂ ਲਿਖੀਆਂ ਹੋਈਆਂ ਨੇ, ਪਰ ਰਹਿਤਨਾਮੇ ਤਾਂ ਆਪਾਂ ਕਦੇ ਪੜ੍ਹੇ ਨਹੀਂ ਨਾ ਹੈ ਵੀ ਰਹਿਤਨਾਮੇ 'ਚ ਲਿਖਿਆ ਕੀ ਹੋਇਆ। ਗੁਰਪ੍ਰਸਾਦੀ ਮਿਲ ਰਹੇ ਸੱਚ ਨਾਮ ਕਰਤਾਰ। ਕਹਿੰਦੇ ਗੁਰੂ ਕਿਰਪਾ ਵਾਲੇ ਬੰਦੇ ਨੂੰ ਵਾਹਿਗੁਰੂ ਦਾ ਨਾਮ ਮਿਲ ਜਾਂਦਾ, ਉਹ ਨਾਮ ਦੇ ਵਿੱਚ ਮਿਲੇ ਹੋਏ ਨੇ, ਲੀਨ ਹੋਏ ਹੋਏ ਨੇ। ਜਿਹਦਾ ਕਰਤਾਰ ਦਾ ਨਾਮ ਸੱਚਾ, ਸੱਚੇ ਨਾਮ ਦੇ ਵਿੱਚ ਹਮੇਸ਼ਾ ਲੀਨ ਹੋ ਕੇ ਰਹੋ। ਇਹ ਮਨੁਆਤ ਸਬਲ ਹੈ ਛੱਡੇ ਨਾ ਕਿਤੇ ਉਪਾਏ। ਇਹ ਚੰਚਲ ਮਨ ਬਹੁਤਾ ਜ਼ਿਆਦਾ ਬਲ ਵਾਲਾ, ਕਹਿੰਦੇ ਸਬਲ ਵਾਂਗੂ ਜਿਵੇਂ ਸੱਬਲ ਹੁੰਦੀ ਨਾ, ਸੱਬਲ ਐ ਦੁੱਖ ਦਿੰਦਾ। ਕਿਸੇ ਯਤਨ ਨਾਲ ਵੀ ਇਹ ਮਨ ਜੀਵ ਨੂੰ ਛੱਡਦਾ ਨਹੀਂ। ਇਹ ਮਨੁਆ ਸਬਲ ਬਹੁਤਾ ਜ਼ਿਆਦਾ ਤਕੜਾ। ਸਬਲ ਬਲ ਹੁੰਦਾ ਤਾਕਤ, ਸਹਿਤ ਬਲ ਦੇ ਹੈ ਮਨੁਆ। ਮਨੁਆ ਜਦੋਂ ਵਿਗੜੇ ਹੋਏ ਨੂੰ ਕਹਿੰਦੇ ਨੇ, ਮਨ ਵਿਗੜੇ ਹੋਏ ਦਾ ਨਾਮ ਹੈ ਮਨੁਆ। ਇਸ ਕਰਕੇ ਵਿਗੜਿਆ ਹੋਇਆ ਮਨ ਤਾਕਤ ਵਾਲਾ ਬਹੁਤ ਜ਼ਿਆਦਾ ਹੈ, ਮੱਲੋ ਜੋਰੀ ਖਿੱਚ ਕੇ ਲੈ ਜਾਂਦਾ ਧੱਕੇ ਨਾਲ ਹੀ ਮਾੜੇ ਪਾਸੇ ਨੂੰ। ਅੰਦਰੋਂ ਤਾਂ ਨਹੀਂ ਕਹਿੰਦਾ ਮੇਰਾ ਜੀ ਕਰਦਾ, ਮੇਰੀ ਆਤਮਾ ਤਾਂ ਨਹੀਂ ਮੰਨਦੀ। ਫਿਰ ਕਹਿੰਦੇ ਉਧਰ ਗਿਆ ਕਿਉਂ? ਕਹਿੰਦੇ ਬਸ ਧੱਕੇ ਨਾਲ ਹੀ ਮਨ ਉਧਰ ਲੈ ਗਿਆ ਖਿੱਚ ਕੇ। ਆਤਮਾ ਚ ਆਵਾਜ਼ ਆਉਂਦੀ ਹੈ ਮਾੜਾ ਕੰਮ ਨਾ ਕਰ, ਮਾੜਾ ਕੰਮ ਨਾ ਕਰ, ਪਰ ਮਨ ਕਹਿੰਦਾ ਕਰ ਕਰ, ਕਿਉਂਕਿ ਮਨ ਨੇ ਜ਼ੁਬਾਨ ਨਾਲ ਸਵਾਦ ਲੈਣਾ, ਅੱਖਾਂ ਨਾਲ ਸਵਾਦ ਲੈਣਾ, ਕੰਨਾਂ ਨਾਲ ਸਵਾਦ ਲੈਣਾ। ਗੁਰੂ ਦਾ ਹੁਕਮ ਅੰਦਰ ਆਤਮਾ ਪੁਕਾਰਦੀ, ਨਿੰਦਾ ਨਹੀਂ ਸੁਣਨੀ, ਅੰਦਰੋਂ ਆਤਮਾ ਚ ਆਵਾਜ਼ ਆਉਂਦੀ, ਪਰ ਮਨ ਕਹਿੰਦਾ ਨਹੀਂ, ਨਿੰਦਾ ਚ ਹੀ ਸਵਾਦ ਆਉਂਦਾ ਮਿਹਨਤ। ਗੁਰੂ ਦੀ ਆਵਾਜ਼ ਆਉਂਦੀ ਅੰਦਰੋਂ, ਦਿਲਾਂ ਕਾ ਮਾਲਕ ਕਰੇ ਹਾਕ। ਗੁਰਬਾਣੀ ਅੰਦਰ ਹਰ ਪੰਕਤਿ ਲਿਖੀ ਹੋਈ ਹੈ, ਦਿਲਾਂ ਕਾ ਮਾਲਕ ਅੰਦਰੋਂ ਆਵਾਜ਼ ਦਿੰਦਾ, ਹਾਕ ਮਾਰਦਾ, ਉਹ ਭਾਈ ਕਿੱਧਰ ਦੇਖ ਰਿਹਾ? ਪਰ ਮਨ ਕਹਿੰਦਾ ਮੈਂ ਤਾਂ ਦੇਖਣਾ। ਉਹ ਭਾਈ ਕੀ ਖਾ ਰਿਹਾ ਤੂੰ? ਇਹ ਗੁਰਮਤ ਨਹੀਂ ਹੈਗੀ। ਕਹਿੰਦਾ ਜੀ ਜ਼ਬਾਨ ਦੇ ਸਵਾਦ ਵਾਸਤੇ ਕੀ ਕਰੀਏ, ਖਾਣਾ ਹੀ ਪੈਂਦਾ। ਆਤਮਾ ਦੀ ਆਵਾਜ਼ ਸੁਣੋ ਜੇ ਸੁਣਨੀ, ਮਨ ਦੀ ਆਵਾਜ਼ ਨਾ ਸੁਣੋ, ਕਿਉਂਕਿ ਮਨ ਨੇ ਸਾਨੂੰ ਹਮੇਸ਼ਾ ਹੀ ਗਲਤ ਸਿੱਖਿਆ ਦੇਣੀ ਹੈ। ਆਤਮਾ ਜਿਹੜੀ ਸਾਡੇ ਅੰਦਰ ਹੈ ਨਾ, ਜੀਵ ਆਤਮਾ ਗੁਰਾਂ ਨੇ ਬਖਸ਼ਿਸ਼ ਕੀਤੀ ਹੋਈ ਹੈ। ਆਤਮਾ ਤੇ ਪਰਮਾਤਮਾ ਦਾ ਮਿਲਾਪ ਆਪਸ ਵਿੱਚ ਆਪਾਂ ਕਰਾਉਣਾ ਹੈ। ਦੂਜਾ ਭਾਏ ਦੁੱਖ ਲਾਏਂਦਾ ਬਹੁਤੀ ਦੇਸ ਜਾਏ। ਦਵੈਤ ਭਾਵ ਵਾਲਿਆਂ ਨੂੰ ਇਹ ਮਨ ਦੁੱਖ ਲਾਉਂਦਾ, ਦਵੈਸ਼ ਭਾਵ ਵਾਲਿਆਂ ਨੂੰ ਜੰਮ ਵੀ ਬਹੁਤੀ ਸਜ਼ਾ ਦਿੰਦਾ। ਫਿਰ ਮਹਾਰਾਜ ਬਚੀਏ ਕਿਵੇਂ? ਨਾਨਕ ਨਾਮ ਲੱਗੇ ਸੇ ਉਭਰੇ, ਹਉਮੈ ਸ਼ਬਦ ਗਵਾਏ। ਮਹਾਰਾਜ ਕਹਿੰਦਾ ਗੁਰ ਸ਼ਬਦ ਦੁਆਰਾ ਨਾ ਹਉਮੈ ਨੂੰ ਪਹਿਲਾਂ ਗਵਾਵੇ, ਕਿਉਂਕਿ ਸ਼ਬਦ ਵਿੱਚ ਇੰਨੀ ਪਾਵਰ ਹੈ ਜਿਵੇਂ ਸੂਰਜ ਚੜ੍ਹਦੇ ਹੀ ਹਨੇਰਾ ਦੌੜ ਜਾਂਦਾ ਨਾ। ਸ਼ਬਦ ਵਿੱਚ ਇੰਨੀ ਤਾਕਤ ਹੈ ਕਿ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਹਿਰਦੇ ਚੋਂ ਗਿਆਨ ਪ੍ਰਕਾਸ਼ ਹੋ ਜਾਂਦਾ ਤੇ ਅਗਿਆਨਤਾ ਦੂਰ ਹੋ ਜਾਂਦੀ ਹੈ। ਉਹ ਜਮਾਂ ਦੀ ਤਾੜਨਾ ਤੋਂ ਬੰਦੇ ਬਚ ਗਏ ਨੇ। ਇਸ ਕਰਕੇ ਇਹੀ ਬੇਨਤੀ ਸਾਰੀ ਸੰਗਤ ਨੂੰ ਹੈ, ਦੇਖੋ ਜਿੰਨਾ ਮਰਜ਼ੀ ਤੁਸੀਂ ਕੋਸ਼ਿਸ਼ ਕਰਕੇ ਆਪਣਾ ਟਾਈਮ ਖਿੱਚ ਤੁਪ ਕੇ ਕੱਢ ਕੇ ਸਿਮਰਨ ਵਾਹਿਗੁਰੂ ਮੰਤਰ ਦਾ ਇੱਕ ਘੰਟਾ ਤੇ ਨਿਤਨੇਮ ਸਵੇਰੇ ਸ਼ਾਮ ਦਾ ਜ਼ਰੂਰ ਕਰੋ, ਮੂਲ ਮੰਤਰ ਦਾ ਅਭਿਆਸ ਕਰੋ। ਜਿਹੇ ਜੇ ਅੱਜ ਸਾਇੰਸ ਨੇ ਸਾਨੂੰ ਸਾਧਨ ਦਿੱਤੇ ਨੇ, ਬਹੁਤ ਵਧੀਆ ਸਾਧਨ ਹੈ। ਆ ਇੰਟਰਨੈਟ ਤਾਂ ਹੁਣ ਮੋਬਾਈਲ ਫੋਨ ਤੇ ਵੀ ਆ ਗਿਆ, ਬੜੇ ਲੋਕ ਇੱਥੇ ਮਿਲਦੇ ਹੋ ਇੰਟਰਨੈਟ ਮੋਬਾਈਲ ਦੇ ਉੱਤੇ ਆਨ ਕਰਕੇ ਕੰਨ ਚ ਕਥਾ ਸੁਣ ਰਹੇ ਨੇ, ਨਾਲ ਆਪਣਾ ਕੰਮ ਕਰੀ ਜਾ ਰਹੇ ਨੇ। ਮੋਬਾਈਲ ਦੇ ਵਿੱਚ ਚਾਰ ਚਾਰ ਘੰਟੇ, ਪੰਜ ਪੰਜ ਘੰਟੇ ਚਿੱਪ ਜੀ ਪਾ ਕੇ ਦਸ ਦਸ ਘੰਟੇ ਦੀ ਕਥਾ ਰਿਕਾਰਡ ਕਰੀ ਫਿਰਦੇ ਨੇ, ਨਿਤਨੇਮ ਰਿਕਾਰਡ ਕਰੀ ਫਿਰਦੇ ਨੇ। ਉਹ ਆਪਣੇ ਕੰਨਾਂ ਚ ਲਾਇਆ ਹੋਇਆ, ਮੋਬਾਈਲ ਤੋਂ ਕੰਮ ਲਓ, ਵਧੀਆ ਕੰਮ ਲਓ, ਇਹ ਤੋਂ ਮਾੜਾ ਨਾ ਲਓ। ਫਿਰ ਸਾਡੇ ਕੋਲ ਵਾਕਮੈਨ ਨੇ, ਇਹ ਜੋ MP3 CD ਚੱਲ ਪੈਂਦੀ ਹੈ। ਹੁਣ ਇੱਕ ਹੋਰ ਹੀ ਆਈਪੋਡ ਜੇ ਆਇਆ ਨਵਾਂ, ਉਹ ਚ 3,000 ਘੰਟੇ ਦੀ ਨਾਲ MP3 ਕਥਾ ਨਾਲ 80 ਮੂਵੀਆਂ ਪੈਂਦੀਆਂ। ਕਹਿੰਦੇ ਹੁਣ ਮੂਵੀ ਜੇ ਗੰਦੀ ਪਾ ਲਓਗੇ ਫਿਰ ਅਸੀਂ ਕੀ ਕਰਾਂਗੇ ਉੱਥੇ, ਇਹ ਤਾਂ ਡੁੱਬਣਾ ਹੀ ਆ। ਮੂਵੀਆਂ ਪਾਓ ਸਾਰੇ ਗੁਰੂ ਘਰ ਦੀਆਂ, ਮੂਵੀਆਂ ਪਾਓ ਚੰਗੀਆਂ ਚੰਗੀਆਂ ਮੂਵੀਆਂ ਆਪਾਂ ਇੱਥੇ ਬਣਾਵਾਂਗੇ, ਜਿਵੇਂ ਕਥਾ ਦੀ ਵਿੱਚ ਗੁਰੂ ਸਾਹਿਬ ਦੇ ਸਾਰੇ ਜੀਵਨ ਦੇ ਚਿੱਤਰ। ਹੁਣ ਇਹ ਚੀਜ਼ਾਂ ਬਣਾਉਣ ਪ੍ਰੋਜੈਕਟ ਹੁੰਦਾ ਕਿ ਟਾਈਮ ਤਾਂ ਲੱਗ ਹੀ ਜਾਂਦਾ, ਇੱਕਦਮ ਤਾਂ ਖੈਰ ਨਹੀਂ ਬਣਾ ਸਕਦੇ, ਕੋਸ਼ਿਸ਼ ਕਰਦੇ ਹਾਂ ਬਈ ਸੰਗਤ ਲਈ ਚੰਗੀ ਤੋਂ ਚੰਗੀ ਚੀਜ਼ ਐਸੀ ਦਿਆਈਏ ਜਿਹੜੇ ਸਾਡੇ ਭਲੇ ਦੀ ਚੀਜ਼ ਹੋਵੇ, ਮਾੜੀ ਚੀਜ਼ ਨਾ ਵਰਤੀਏ ਅਸੀਂ। ਆਪਾਂ ਅੱਜ ਦੇ ਯੁੱਗ ਵਿੱਚ ਸਾਇੰਸ ਕੋਲੋਂ ਬਹੁਤ ਕੁਛ ਲੈ ਸਕਦੇ ਹਾਂ। ਇੰਟਰਨੈਟ ਦੇ ਉੱਤੇ ਆਪਾਂ ਪ੍ਰਚਾਰ ਕਰ ਰਹੇ ਕਿ ਸਾਇੰਸ ਹੀ ਹੈ, ਸਾਇੰਸ ਪਹਿਲਾਂ ਅਗਿਆਨਤਾ ਵੰਡੀ ਨੇ ਬਹੁਤ ਜ਼ਿਆਦਾ TV ਦੇ ਰਾਹੀਂ, ਇੰਟਰਨੈਟ ਤੇ ਵੀ ਅਗਿਆਨਤਾ ਤਾਂ ਬਹੁਤ ਹੈ, ਪਰ ਜੇ ਚਾਹੀਏ ਤਾਂ ਸਾਇੰਸ ਦੇ ਰਾਹੀਂ ਆਪਾਂ ਗਿਆਨ ਵੀ ਬਹੁਤ ਲੈ ਸਕਦੇ ਹਾਂ। ਬੰਦੇ ਨੇ ਸੰਸਾਰ ਦੇ ਅੰਦਰ ਰਹਿ ਕੇ ਸਾਇੰਸ ਤੋਂ ਜੇ ਗਿਆਨ ਲਿਆ ਹੁੰਦਾ ਬਹੁਤ ਕੁਛ ਮਿਲ ਸਕਦਾ ਸੀ।